ਕਲਗੀਧਰ ਸਵਾਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਕਥਾ ਚੱਲ ਰਹੀ ਹੈ। ਸਤਿਕਾਰਯੋਗ ਮਾਤਾ ਜੀਤੋ ਜੀ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਵਾਹ ਸੰਪੰਨ ਹੋਇਆ ਹੈ। ਗੁਰੂ ਕੇ ਲੌਰ ਵਿਖੇ ਰੌਣਕਾਂ ਲੱਗੀਆਂ ਹੋਈਆਂ, ਬੇਅੰਤ ਸੰਗਤਾਂ ਮਾਈ ਭਾਈ ਹਾਜ਼ਰ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਪਰਸ ਰਹੇ ਹਨ। ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ, ਤਿੰਨੇ ਦੀਵਾਨ ਸਜਦੇ ਹਨ, ਭਾਂਤ ਭਾਂਤ ਦੇ ਪਕਵਾਨ ਗੁਰੂ ਲੰਗਰਾਂ ਦੇ ਵਿੱਚ ਵਰਤ ਰਹੇ ਨੇ। ਸਭ ਨੂੰ ਸਮਾਂ ਵਾਰ ਸਥਾਨ ਭੁੱਲਿਆ ਹੋਇਆ ਹੈ, ਐਸੀ ਖੁਸ਼ੀ ਐਸਾ ਆਨੰਦ ਐਸਾ ਖੇੜਾ ਵਰਤ ਰਿਹਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗੁਰੂ ਕੇ ਲੌਰ ਟਿਕਾਓ ਕੀਤਾ ਹੋਇਆ ਹੈ, ਕੁਝ ਦਿਨ ਬਰਾਤ ਇੱਥੇ ਟਿਕੀ ਹੈ। ਉਹਨਾਂ ਦਿਨਾਂ ਦੀ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਤ ਗ੍ਰੰਥ ਵਿੱਚ ਬਹੁਤ ਵਿਸਥਾਰ ਸਹਿਤ ਲਿਖ ਰਹੇ ਹਨ। ਆਓ ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਹ ਪਾਵਨ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਜਿੱਥੇ ਤਨ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਮਨ ਕਰਕੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੋਸ਼ਿਸ਼ ਸੂਖਮ ਬਸਨ ਕੀ ਅਧਿਕ ਜੇ ਬਣੀ ਨਵੀਨ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਬਰੀਕ ਧਾਗੇ ਦੀਆਂ ਬਣੀਆਂ ਹੋਈਆਂ ਬੇਅੰਤ ਪੁਸ਼ਾਕਾਂ ਹਨ ਤੇ ਨਿਤ ਨਵੀਂ ਪੁਸ਼ਾਕ ਕਲਗੀਧਰ ਸਵਾਮੀ ਜੀ ਆਪਣੇ ਸਰੀਰ ਤੇ ਧਾਰਨ ਕਰਦੇ ਹਨ।
ਨਿਤ ਪਖਾਰ ਬੋ ਹੋਏ ਤਿਨ ਪਹਿਰੇ ਗੁਰੂ ਪ੍ਰਬੀਨ।
ਜਿਹੜੀ ਪੁਸ਼ਾਕ ਉਤਾਰਦੇ ਹਨ ਉਹ ਪੁਸ਼ਾਕ ਰੋਜ਼ਾਨਾ ਮਹਾਰਾਜ ਜੀ ਦਾ ਇੱਕ ਵਿਸ਼ੇਸ਼ ਧੋਬੀ ਹੈ ਜਿਹੜਾ ਸਤਿਗੁਰੂ ਜੀ ਦੇ ਬਸਤਰ ਧੋਂਦਾ, ਜਿਹਦੀ ਸਿਰਫ ਇਹ ਸੇਵਾ ਕਿ ਕਲਗੀਧਰ ਜੀ ਦੇ ਬਸਤਰ ਧੋਣੇ, ਕਲਗੀਧਰ ਜੀ ਦੇ ਬਸਤਰਾਂ ਨੂੰ ਸਜਾਉਣਾ ਤੇ ਮਹਾਰਾਜ ਜੀ ਦੇ ਪਹਿਨਣ ਵਾਸਤੇ ਉਹ ਬਸਤਰ ਤਿਆਰ ਕਰਨੇ। ਤੋ ਰੋਜ਼ਾਨਾ ਸਤਿਗੁਰੂ ਜੀ ਦੀ ਨਵੀਂ ਪੁਸ਼ਾਕ ਮਹਾਰਾਜ ਜੀ ਪਹਿਨਦੇ, ਜਿਹੜੀ ਪੁਸ਼ਾਕ ਉਤਾਰਦੇ ਹਨ ਉਹ ਰੋਜ਼ਾਨਾ ਧੋਈ ਜਾਂਦੀ ਹੈ।
ਸਵਈਆ ਪੀਤਦ ਕੂਲ ਤਾਰੇ ਦੋਤੀ ਮੂਲ ਤੁਰੰਗ ਆਰੂਡ ਤੇ ਆਪ ਸੇ ਧਾਰੇ।
ਇੱਕ ਦਿਨ ਦਾ ਬਚਨ ਹੈ, ਜਿਸ ਦਿਨ ਵਿਆਹ ਹੋਇਆ ਉਸ ਤੋਂ ਅਗਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਪੀਲੇ ਰੰਗ ਦੀ ਪੁਸ਼ਾਕ ਸਰੀਰ ਤੇ ਧਾਰਨ ਕੀਤੀ ਹੋਈ, ਮੋਢੇ ਤੇ ਜਿਹੜਾ ਦਕੂਲ ਹੈ ਜਿਹਨੂੰ ਆਪਾਂ ਹਜੂਰੀਆ ਕਹਿ ਦਿੰਦੇ ਹਾਂ ਜਾਂ ਪੱਲਾ ਕਹਿ ਦਿੰਦੇ ਹਾਂ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੀਲੇ ਰੰਗ ਦਾ ਹੀ ਦਕੂਲ ਆਪਣੇ ਮੋਢੇ ਤੇ ਧਾਰਨ ਕੀਤਾ ਹੋਇਆ। ਬਹੁਤ ਸੁੰਦਰ ਘੋੜਾ, ਉਸ ਘੋੜੇ ਤੇ ਕਲਗੀਧਰ ਮਹਾਰਾਜ ਜੀ ਸਵਾਰ ਹੋਏ ਹਨ।
ਜਾਤ ਬਜਾਰਨ ਬੀਚ ਪ੍ਰਭੂ ਨਰ ਨਾਰ ਚਹੋਂ ਦੇਸ਼ ਬੰਧਨ ਤਾਰੇ। ਜਾਤ ਬਜਾਰਨ ਬੀਚ ਪ੍ਰਭੂ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਘੋੜੇ ਤੇ ਸਵਾਰ ਹੋਏ, ਸੇਵਾਦਾਰ ਸਿੱਖ ਮਹਾਰਾਜ ਜੀ ਦੇ ਨਾਲ ਹਨ। ਗੁਰੂ ਕੇ ਲਾਹੌਰ ਦੇ ਜਿਹੜੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਕਲਗੀਧਰ ਸਵਾਮੀ ਜੀ ਦੀ ਸਵਾਰੀ ਜਾ ਰਹੀ ਹੈ।
ਨਰ ਨਾਰ ਚਹੋਂ ਦੇਸ਼ ਬੰਧਨ ਤਾਰੇ।
ਚਾਰੇ ਪਾਸੇ ਬੇਅੰਤ ਗੁਰੂ ਕੇ ਸਿੱਖ ਨਰ ਨਾਰੀਆਂ ਖੜੇ ਨੇ। ਜਦੋਂ ਕਲਗੀਧਰ ਜੀ ਦੀ ਸਵਾਰੀ ਲੰਘਦੀ ਤੇ ਦੋਵਾਂ ਪਾਸਿਓਂ, ਬਾਜ਼ਾਰ ਦੇ ਸੱਜੇ ਪਾਸੇ ਤੇ ਖੱਬੇ ਪਾਸੇ, ਦੋਨਾਂ ਪਾਸਿਓਂ ਸੰਗਤਾਂ ਖੜੀਆਂ ਹੱਥ ਜੋੜਦੀਆਂ ਸੀਸ ਝੁਕਾ ਕੇ ਮਹਾਰਾਜ ਜੀ ਨੂੰ ਪ੍ਰਣਾਮ ਕਰਦੀਆਂ ਹਨ।
ਚੰਚਲ ਚਾਰੂ ਚਲਾਏ ਫੰਦਾਵਤ।
ਬੜਾ ਸੁੰਦਰ ਚੰਚਲ ਘੋੜਾ ਸਤਿਗੁਰਾਂ ਦਾ, ਜਿਹਨੂੰ ਮਹਾਰਾਜ ਜੀ ਬੜੀ ਤੇਜ਼ੀ ਨਾਲ ਫੰਦਾਵਤ ਕਹੀਏ ਤੋਰਦੇ ਹਨ, ਯਾਨੀ ਕਿ ਉਹ ਬੜੇ ਛੋਲੇ ਪੈਰ ਧਰਦਾ फिर भी सतगुरु जी उन्हों काबू करके चलाउंदे हन।
शोभत हिया इस पांति उदारी,
कहिंदे इस तरह घोड़ा शोभनीक हुंदा अति सुंदर लग रहा है।
सांझ समें कान ज्यो चाड़,
जिवें संध्या दे समें आकाश दे विच कहिंदे बदलां दी घटा उमड़ उमड़ के आउंदी है, एदा कलगीधर स्वामी जी का घोड़ा उमड़ उमड़ के चल रहा है।
मोर पै जात नचावत मार्ग सारे,
हां जी, जा इस तरह कह लिए कि आकाश दे विच संध्या समय जिवें बदलां दी लैण वेख के, बदलां दी गड़गड़ाहट वेख के मोर पैलां पाउंदा है, एदा कलगीधर पातशाह जी महाराज जी का घोड़ा मोर दे मनिंद पहला पौंदिया होया जा रहा है।
आए गए तो बिया अगवाई,
थोड़ा जा चल के सतगुरु जी बाजार चगे आए सन के इन्ने नू सतगुरां दे बस्तर धोण वाला जेड़ा सेवादार धोबी सी ओ अगे आन खलोता कलगीधर जी दे सानमुख हाथ जोड़ के,
दौकार जोरत ईव बखाना,
गरीबनवाज पातशाह जी नू दोवे हाथ जोड़ के ओ धोबी किते बाहर गया होया सी पानी, क्योंकि गुरु के लौर दे विच ओनू पानी कोई चंगा थां दा नजर नहीं आया, ते गुरु के लौर तो थोड़ा जा पासे बाहर नू गया पानी दी भाल करन लई, पर ओनू किते साफ पानी नहीं सी मिलिया। इन्ने नू कलगीधर जी आ गए गुरु के लौर तो बाहर चलदे चलदे, ता उस धोबी ने हाथ जोड़ के महाराज कलगीधर जी दे चरण परसे ते बेनती कीती,
रावर के नित चीर पखारत,
कहण लगा महाराज मैं आप जी दे बस्त्र धोण वाला आप जी दा सेवादार हाँ, आप जी दे बस्त्र धोण वाला धोबी हाँ, मेरी ये नित सेवा लगी है कि आप जी दे बस्त्र धोंदा हां।
सो तन तारत होहित ठाना,
महाराज जेड़े बस्त्र मैं धो के सोहने ढंग नाल तैयार करदा हां, ओही बस्त्र तुसी अपने तन ते अपने शरीर ते धारण करदे हो ते मेरे ते वड्डियां खुशियां करदे हो, जदों सोहने ढंग नाल बस्त्र साफ कीते होण ठप्पे होण ਉਹਨਾਂ ਨੂੰ ਸੋਹਣੇ ਢੰਗ ਨਾਲ ਸਜਾਇਆ ਹੋਵੇ, ਮਹਿਕ ਦੇ ਨਾਲ ਮਹਿਕਾਇਆ ਹੋਵੇ, ਉਹ ਵਸਤਰ ਜਦੋਂ ਤੁਸੀਂ ਆਪਣੇ ਤਨ ਤੇ ਧਾਰਦੇ ਹੋ ਤੇ ਮੇਰੇ ਤੇ ਖੁਸ਼ੀਆਂ ਕਰਦੇ ਹੋ।
ਆਈ ਬਰਾਤ ਸਮੇਤ ਇਹਾਂ,
ਪਾਤਸ਼ਾਹ ਹੁਣ ਬਰਾਤ ਦੇ ਨਾਲ ਹੀ ਮੈਂ ਚੱਲ ਕੇ ਆਇਆ ਸੀ ਅਨੰਦਪੁਰ ਸਾਹਿਬ ਤੋਂ ਇਹ ਸੇਵਾ ਨਿਭਾਉਣ ਲਈ ਕਿ ਆਪ ਜੀ ਇੱਥੇ ਆਏ ਔਰ ਆਪ ਜੀ ਦੇ ਵਸਤਰ ਇੱਥੇ ਵੀ ਤਾਂ ਨਿਤ ਹੋਣੇ ਹੀ ਸਨ, ਉਹਨਾਂ ਬਸਤਰਾਂ ਨੂੰ ਧੋਣ ਦੀ ਸੇਵਾ ਮੇਰੀ ਲੱਗੀ ਹੋਈ ਹੈ ਤੇ ਬਰਾਤ ਦੇ ਨਾਲ ਹੀ ਮੈਂ ਚੱਲ ਕੇ ਤੁਹਾਡੇ ਇੱਥੇ ਆਇਆ ਹਾਂ।
ਮਲਹੀਨ ਸੋ ਨੀਰ ਨਹੀਂ ਕਿਸ ਥਾਨਾ,
ਮਹਾਰਾਜ ਮੇਰੇ ਲਈ ਇੱਥੇ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਵੀ ਕਿਤੇ ਪਾਣੀ ਸਾਫ਼ ਨਜ਼ਰ ਨਹੀਂ ਆਉਂਦਾ। ਮਲਹੀਣ ਦਾ ਮਤਲਬ ਹੈ ਵੀ ਜਿਹੜੇ ਪਾਣੀ ਦੇ ਵਿੱਚ ਮੈਲ ਨਾ ਹੋਵੇ, ਸਾਫ ਕੱਚ ਵਰਗਾ ਪਾਣੀ ਹੋਵੇ, ਉਹਦੇ ਚ ਆਪ ਜੀ ਦੇ ਬਸਤਰ ਧੋਈਏ। ਮਹਾਰਾਜ ਮੇਰੀ ਇਹ ਭਾਵਨਾ ਵੀ ਜਿਹੜਾ ਪਹਾੜਾਂ ਦੇ ਵਿੱਚ ਗੰਧਲਾ ਜਿਹਾ ਪਾਣੀ ਹੈ, ਇਹਦੇ 'ਚ ਤਾਂ ਉੱਦਾਂ ਹੀ ਬਸਤਰ ਪਾਉਣ ਨੂੰ ਚਿੱਤ ਨਹੀਂ ਕਰਦਾ, ਧੋਣ ਨੂੰ ਚਿੱਤ ਨਹੀਂ ਕਰਦਾ। ਮਹਾਰਾਜ ਮੇਰੇ ਲਈ ਇਹ ਵੱਡੀ ਸਮੱਸਿਆ ਬਣੀ ਹੋਈ, ਆਪ ਜੀ ਦੇ ਬਸਤਰ ਮੇਰੇ ਕੋਲ ਇਕੱਠੇ ਹੋਏ ਪਏ ਨੇ, ਪਰ ਧੋਣ ਵਾਸਤੇ ਮੈਨੂੰ ਕਿਤੇ ਪਾਣੀ ਸਾਫ਼ ਨਜ਼ਰ ਨਹੀਂ ਆਉਂਦਾ, ਨਹੀਂ ਮਿਲਦਾ।
ਹੀਰ ਫਿਰਿਓ ਚੌਹੂ ਔਰ ਪਾਲੇ,
ਮਹਾਰਾਜ ਮੈਂ ਸਾਰੇ ਪਾਸੇ ਚੰਗੀ ਤਰ੍ਹਾਂ ਗੁਰੂ ਕੇ ਲਾਹੌਰ ਦੇ ਆਲੇ ਦੁਆਲੇ ਫਿਰ ਕੇ ਪੜਤਾਲ ਕਰ ਲਈ, ਅੱਜ ਵੀ ਮੈਂ ਇਸੇ ਕੰਮ ਨੂੰ ਨਿਕਲਿਆ ਸੀ, ਇੰਨੇ ਨੂੰ ਆਪ ਜੀ ਦੇ ਦਰਸ਼ਨ ਹੋ ਗਏ ਨੇ, ਪਰ ਮਹਾਰਾਜ ਮੈਨੂੰ ਕਿਤੇ ਵੀ ਸਾਫ਼ ਤੇ ਨਿਰਮਲ ਪਾਣੀ ਪ੍ਰਾਪਤ ਨਹੀਂ ਹੋਇਆ।
ਨੈ ਪ੍ਰਾਪਤ ਪਾਚਿਤ ਚਿੰਤ ਮਹਾਨਾ,
ਮੇਰੇ ਚਿੱਤ ਵਿੱਚ ਇਸ ਗੱਲ ਦੀ ਵੱਡੀ ਭਾਰੀ ਚਿੰਤਾ ਹੈ, ਫਿਕਰ ਹੈ ਜੇ ਪਾਣੀ ਸਾਫ਼ ਨਾ ਮਿਲਿਆ, ਦੋ ਚਾਰ ਦਿਨ ਆਪ ਜੀ ਨੇ ਇੱਥੇ ਹੋਰ ਅਟਕਣਾ ਅਤੇ ਆਪ ਜੀ ਦੇ ਬਸਤਰ ਧੋਣ ਵਾਸਤੇ ਜੇ ਪਾਣੀ ਨਾ ਮਿਲਿਆ ਤੇ ਮਹਾਰਾਜ ਫਿਰ ਉਹ ਬਸਤਰ ਆਪ ਜੀ ਨੇ ਪਹਿਨਣੇ ਵੀ ਨੇ, ਜੇ ਧੋਏ ਨਾ ਹੋਣਗੇ ਆਪ ਜੀ ਕਿਵੇਂ ਅੰਗੀਕਾਰ ਕਰੋਗੇ। ਮੇਰੇ ਲਈ ਇਹ ਵੱਡੀ ਸਮੱਸਿਆ ਬਣੀ ਹੋਈ ਹੈ।
ਪੋਸ਼ਿਸ਼ ਨੀਤ ਉਤਾਰਤ ਹੋ,
ਮਹਾਰਾਜ ਆਪ ਜੀ ਰੋਜ਼ਾਨਾ ਪੁਸ਼ਾਕ ਉਤਾਰਦੇ ਹੋ, ਰੋਜ਼ਾਨਾ ਆਪਣੇ ਬਸਤਰ ਬਦਲਦੇ ਹੋ।
ਇਕੱਠੀ ਮਮ ਤੀਰ ਪਾਈ ਸਮੁੰਦਾਈ,
ਤੇ ਉਹ ਪੁਸ਼ਾਕਾਂ ਆਪ ਜੀ ਦੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਪਈਆਂ, ਪੰਡ ਬੱਝੀ ਪਈ ਹੈ, ਉਹਦੇ ਧੋਣ ਵਾਸਤੇ ਮੈਨੂੰ ਕਿਤੇ ਨਿਰਮਲ ਪਾਣੀ ਨਹੀਂ ਮਿਲ ਰਿਹਾ।
ਆਪ ਕਰੋ ਅਬ ਆਇਸ ਜਾਂ ਬਿਦ,
ਹੁਣ ਆਪ ਜੀ ਆਗਿਆ ਕਰੋ ਮੇਰੇ ਲਈ ਕੀ ਹੁਕਮ ਹੈ। ਜੇ ਜਾਲੀ ਨਾ ਮਿਲੇਗਾ ਨਿਰਮਲ ਤੇ ਮੈਂ ਵਸਤਰ ਕਿਵੇਂ ਧੋਵਾਂ। ਹੁਣ ਇਹ ਸਮੱਸਿਆ ਮੈਂ ਆਪ ਜੀ ਤਾਂ ਹੀ ਦੱਸ ਦਿੱਤੀ ਹੈ ਬੇਨਤੀ ਕਰਕੇ, ਹੁਣ ਤੁਸੀਂ ਕਿਰਪਾ ਕਰਕੇ ਇਹਦਾ ਸਮਾਧਾਨ ਮੈਨੂੰ ਦੱਸੋ, ਇਹਦੇ ਪ੍ਰਤੀ ਆਗਿਆ ਕਰੋ ਕਿ ਮੈਂ ਹੁਣ ਕੀ ਕਰਾਂ।
ਤਿਉਂ ਕਰ ਹੋ ਪਟ ਹੇ ਤੇ ਉਪਾਈ,
ਜਿਹੜਾ ਉਪਾਅ ਤੁਸੀਂ ਦੱਸੋਗੇ ਮੈਂ ਉਹੀ ਉਪਾਅ ਕਰ ਲਵਾਂਗਾ। ਜੇ ਕਹੋਗੇ ਵੀ ਆਨੰਦਪੁਰ ਸਾਹਿਬ ਜਾ ਕੇ ਧੋ ਲਾਂਗੇ ਤਾਂ ਠੀਕ ਹੈ, ਜੇ ਕਹੋਗੇ ਵੀ ਇੱਥੇ ਕੋਈ ਪਾਣੀ ਦਾ ਸਾਫ਼ ਦਾ ਪ੍ਰਬੰਧ ਕਰ ਦਿੰਦੇ ਹੋ ਕਿਤੇ ਹੋ ਜਾਵੇ ਤਾਂ ਵੀ ਠੀਕ ਹੈ। ਹੁਣ ਇਹ ਆਪ ਜੀ ਦੇ ਉੱਤੇ ਹੈ ਨਿਰਭਰ ਕਿ ਤੁਸੀਂ ਕੀ ਹੁਕਮ ਕਰਦੇ ਹੋ, ਜੋ ਹੁਕਮ ਕਰੋਗੇ ਮੈਂ ਉਹ ਮੰਨਾਂਗਾ।
ਸ਼੍ਰੀ ਕਲ ਗੀਤਾਰ ਬੇਨਤੀ ਕੋ ਸੁਣ,
ਕਲ ਗੀਤਾਰ ਜੀ ਨੇ ਧੋਬੀ ਦੀ ਬੇਨਤੀ ਸੁਣੀ ਹੈ। ਇਹ ਧੋਬੀ ਸਿੱਖ ਦੀ ਜਦੋਂ ਬੇਨਤੀ ਸੁਣੇ,
ਸੈਲ ਸਮੀਪ ਗਏ ਤਿਸ ਥਾਈ,
ਲੱਗ ਗਈ ਉੱਥੇ ਇੱਕ ਪਹਾੜ ਸੀ ਉਹਦੀ ਜੜ ਦੇ ਲਾਗੇ ਸਤਿਗੁਰੂ ਜੀ ਘੋੜਾ ਲੈ ਕੇ ਗਏ ਹਨ।
ਸੰਗ ਕਿਰਪਾਲ ਹੈ ਮਾਨਵ ਜਾਲ ਹੈ,
ਨਾਲ ਮਾਮਾ ਕਿਰਪਾਲ ਚੰਦ ਜੀ ਨੇ, ਭਾਈ ਸੰਗੋ ਸ਼ਾਹ ਜੀ ਨੇ, ਭਾਈ ਜੀਤ ਮੱਲ ਜੀ ਨੇ, ਹੋਰ ਵੀ ਬਹੁਤ ਸਾਰੇ ਗੁਰਸਿੱਖ ਨਾਲ ਖੜੇ ਹਨ।
ਧੋਬੀ ਸੋ ਨਾਲ ਹੈ ਜਾਈ ਜਨਾਈ,
ਉਹ ਧੋਬੀ ਵੀ ਨਾਲ ਹੀ ਹੈ, ਉਹਨੂੰ ਵੀ ਮਹਾਰਾਜ ਜੀ ਨਾਲ ਹੀ ਲੈ ਗਏ ਵੀ ਆ ਜਾ ਲੱਗ ਗਏ ਭਾਈ, ਨਾਲ ਲੈ ਕੇ ਪਹਾੜ ਦੀ ਜੜ ਦੇ ਕੋਲ ਸਤਿਗੁਰੂ ਜੀ ਚਲੇ ਗਏ ਹਨ।
ਸੰਗੋ ਕੇ ਹੱਥ ਹੋ ਤੋ ਬਰਛਾ,
ਭਾਈ ਸੰਗੋ ਸ਼ਾਹ ਜੀ ਜੋ ਬੀਬੀ ਵੀਰੋ ਦੇ ਸਪੁੱਤਰ ਸਨ, ਗੁਰੂ ਹਰਗੋਬਿੰਦ ਸਾਹਿਬ ਦੀ ਭੂਆ ਦੇ ਪੁੱਤਰ ਸਨ, ਉਹ ਨਾਲ ਹੀ ਘੋੜੇ ਤੇ ਚੜੇ ਹੋਏ ਨਾਲ ਹੀ ਆਏ, ਉਹਨਾਂ ਦੇ ਹੱਥ ਵਿੱਚ ਕਰਪਾ ਬਰਛਾ ਸੀ। ਕਰਪਾ ਬਰਛਾ ਜਿਹੜਾ ਹੁਣ ਵੀ ਆਪ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਦੇ ਹੋ, ਇੱਕ ਪ੍ਰਕਾਰ ਹੈ ਕਰਪੇ ਬਰਛੇ ਦਾ। ਉਹ ਕਰਪਾ ਬਰਛਾ ਭਾਈ ਸੰਗੋ ਸ਼ਾਹ ਜੀ ਨੇ ਆਪਣੇ ਹੱਥ ਵਿੱਚ ਪਕੜਿਆ ਹੋਇਆ ਸੀ।
ਫਲ ਤੀਚਨ ਪੀਚਨ ਮਾਨ ਫਨੀ,
ਉਸ ਬਰਛੇ ਦਾ ਜਿਹੜਾ ਫਲ ਸੀ, ਫਲ ਯਾਨੀ ਕਿ ਜਿਹੜਾ ਉਹਦਾ ਸਿਰਾ ਹੈ, ਉਹ ਬਹੁਤ ਜ਼ਿਆਦਾ ਤੀਛਨ ਤਿੱਖਾ ਸੀ। ਪੀਛਨ ਬੜਾ ਭਿਆਨਕ ਇੱਦਾਂ ਜਾਪਦਾ ਸੀ ਜਿਵੇਂ ਕੋਈ ਉੱਡਣਾ ਨਾਗ ਹੋਵੇ, ਫਨ ਫਨ ਵਾਲਾ, ਕਹਿੰਦੇ ਮਾਨੋ ਨਾਗ ਦਾ ਬੱਚਾ ਹੋਵੇ, ਏਦਾਂ ਸੁੰਦਰ ਬਰਛਾ ਹੈ।
ਸ਼੍ਰੀ ਕਲ ਗੀਤਾਰ ਹੱਥ ਮੈਲੀਨ,
ਭਾਈ ਸੰਗੋ ਸ਼ਾਹ ਕੋਲੋਂ ਬਰਛਾ ਕਲਗੀਧਰ ਜੀ ਨੇ ਆਪਣੇ ਪਾਵਨ ਪਵਿੱਤਰ ਹੱਥਾਂ ਵਿੱਚ ਲੈ ਲਿਆ।
ਪਰਮਾਏ ਕੈ ਨੀਚੇ ਕੋ ਕੀਨ ਆਨੀ,
ਉਹ ਬਰਛਾ ਘੁਮਾ ਕੇ ਜਿਹੜਾ ਬਰਛੇ ਦਾ ਮੂੰਹ ਹੁੰਦਾ ਹੈ, ਉਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਥੱਲੇ ਜ਼ਮੀਨ ਵਾਲੇ ਪਾਸੇ ਪਹਾੜ ਦੀ ਜਿਹੜੀ ਜੜ ਹੈ ਉਹਦੇ ਵਿੱਚ ਕੀਤਾ ਹੈ।
ਦੇਖਤ ਹੈ ਚੋਹੋਂ ਔਰ ਕਾਨੇ ਜਨ,
ਚਾਰੇ ਪਾਸੇ ਬਹੁਤ ਸਾਰੇ ਸੇਵਾਦਾਰ ਸਿੱਖ ਖੜੇ ਨੇ, ਬੜੇ ਪ੍ਰੇਮ ਨਾਲ ਵੇਖ ਰਹੇ ਨੇ ਵੀ ਇਹ ਕੀ ਅਸਚਰਜ ਕੌਤਕ ਕਰਨ ਲੱਗੇ ਨੇ ਸਤਿਗੁਰੂ ਜੀ, ਇਹ ਕੀ ਖੇਡ ਵਰਤਾਉਣ ਲੱਗੇ ਨੇ। ਚਾਰੇ ਪਾਸੇ ਸੇਵਕ ਖੜੇ ਹੋਏ ਵੇਖ ਰਹੇ ਹਨ।
ਤੋਲ ਕੈ ਉਜਤੇ ਭੂਮ ਹਾਨੀ,
ਗੁਰਦੇਵ ਨੇ ਉਹ ਬਰਛਾ ਬੜੇ ਬਲ ਨਾਲ ਆਪਣੀਆਂ ਬਾਹਾਂ ਵਿੱਚ ਤੋਲਿਆ, ਉਹਦੇ ਜੋ ਨੂੰ ਚੰਗੀ ਤਰ੍ਹਾਂ ਵੇਖ ਕੇ ਜ਼ਮੀਨ ਦੇ ਵਿੱਚ ਬੜੇ ਜ਼ੋਰ ਨਾਲ ਸਤਿਗੁਰੂ ਜੀ ਨੇ ਬਰਛਾ ਮਾਰਿਆ।
ਦੀਹੀ ਗੱਡਿਓ ਦਿੜ ਠਾਡ ਪਾਇਓ,
ਉਹ ਪਹਾੜ ਦੀ ਚੋਟੀ ਸੀ, ਉਹ ਪੱਥਰ ਨੂੰ ਚੀਰਦਾ ਹੋਇਆ ਬਰਛਾ ਥੱਲੇ ਤੱਕ ਧਸ ਗਿਆ। ਵਾਹਵਾ ਉਹਦਾ ਜਿਹੜਾ ਫਲ ਸੀ ਬਰਛੇ ਦਾ, ਉਹ ਥੱਲੇ ਤੱਕ ਧਸ ਗਿਆ, ਸਾਰਿਆਂ ਨੇ ਵੇਖਿਆ।
ਸ਼੍ਰੀ ਮੁਖ ਤੇ ਸਭ ਸੰਗ ਪਾਨੀ,
ਜਦੋਂ ਬਰਛਾ ਜ਼ਮੀਨ 'ਚ ਗੱਡ ਦਿੱਤਾ ਕਲਗੀਧਰ ਜੀ ਨੇ, ਤੇ ਬਰਛਾ ਗੱਡਿਆ ਹੋਇਆ ਵੇਖ ਕੇ ਸਾਰਿਆਂ ਵਿੱਚ ਕਲਗੀਧਰ ਜੀ ਬੋਲੇ, ਕਹਿਣ ਲੱਗੇ,
ਐਂਚ ਨਿਕਾਸੋ ਓ ਜੇ ਪ੍ਰਕਾਸ਼ੋ।
ਮਹਾਰਾਜ ਜੀ ਕਹਿਣ ਲੱਗੇ, ਹਾਂ ਭਾਈ ਇਹ ਬਰਛਾ ਕੋਈ ਜਣਾ ਵਿੱਚੋਂ ਖਿੱਚ ਕੇ ਬਾਹਰ ਕੱਢੋ ਬਲ ਦੇ ਨਾਲ। ਕਲਗੀਧਰ ਜੀ ਨੇ ਜਦੋਂ ਬਰਛਾ ਗੱਡ ਦਿੱਤਾ ਨਾ ਜ਼ਮੀਨ 'ਚ ਜ਼ੋਰ ਨਾਲ ਮਾਰ ਕੇ ਬਾਹਰ ਕਰਕੇ, ਫਿਰ ਗੁਰਦੇਵ ਜੀ ਬੋਲੇ, ਕਿਸੇ ਇਕੱਲੇ ਦਾ ਬੰਦੇ ਦਾ ਨਾਂ ਨਹੀਂ ਲਿਆ, ਬਸ ਇੰਨਾ ਹੀ ਬਚਨ ਕੀਤਾ ਵੀ ਕੋਈ ਜਣਾ ਆਵੇ ਤੇ ਇਸ ਬਰਛੇ ਨੂੰ ਆਪਣੇ ਬਲ ਦੇ ਨਾਲ ਪੁੱਟ ਕੇ ਬਾਹਰ ਕੱਢੇ।
ਨੀਰ ਪਾਲੋ ਨਿਕ ਸੈ ਇਸ ਨੀਚੇ,
ਜਦੋਂ ਇਹ ਬਰਛਾ ਤੁਸੀਂ ਆਪਣੇ ਹੱਥ ਨਾਲ ਪੁੱਟ ਕੇ ਬਾਹਰ ਕੱਢੋਗੇ ਤੇ ਜਿੱਥੋਂ ਬਰਛਾ ਨਿਕਲੇਗਾ ਉਹਦੇ ਵਿੱਚੋਂ ਪਾਣੀ ਦੀ ਨਿਰਮਲ ਧਾਰਾ ਵਹਿ ਕੇ ਬਾਹਰ ਨੂੰ ਆਵੇਗੀ। ਨਿਰਮਲ ਜਲ ਜਿਹੜਾ ਹੈ, ਸਵੱਛ ਜਲ ਜਿਹੜਾ ਹੈ, ਉਹ ਪ੍ਰਗਟ ਹੋਵੇਗਾ।
ਸੰਗੋ ਤੋ ਰੰਗ ਤੇ ਜਿਉ ਉਤਰੇ।
ਇਹ ਸੁਣ ਕੇ ਭਾਈ ਸੰਗੋ ਸ਼ਾਹ ਜੀ ਘੋੜੇ ਤੋਂ ਉਤਰੇ। ਉਹਨਾਂ ਦੇ ਮਨ 'ਚ ਇਹ ਖਿਆਲ ਆ ਗਿਆ ਵੀ ਸਤਿਗੁਰੂ ਜੀ ਤਾਂ ਸਰੀਰ ਕਰਕੇ ਹੋਲੇ ਹੀ ਨੇ, ਕੋਈ ਇੰਨੇ ਜ਼ੋਰ ਨਾਲ ਥੋੜ੍ਹੀ ਵਰਛਾ ਵੱਜਾ ਹੋਣਾ, ਮੈਂ ਪੋਟੀ ਲਊਂ ਵੀ ਮੈਂ ਇਹਨਾਂ ਤੋਂ ਉਮਰ ਕਰਕੇ ਵੀ ਵੱਡਾ, ਸਰੀਰ ਕਰਕੇ ਮੇਰੇ 'ਚ ਬਲ ਵੀ ਜ਼ਿਆਦਾ। ਤੋ ਭਾਈ ਸੰਗੋ ਸ਼ਾਹ ਜੀ ਨੇ ਮਨ 'ਚ ਸੰਕਲਪ ਕੀਤਾ ਤੇ ਘੋੜੇ ਤੋਂ ਥੱਲੇ ਉਤਰੇ ਹਨ।
ਬਲ ਧਾਰ ਵਿਸਾਲ ਕੋ ਉਪਰ ਖੀਚੇ।
ਔਰ ਬੜਾ ਭਾਰੀ ਬਲ ਧਾਰਨ ਕਰਕੇ, ਜਿੰਨਾ ਜ਼ੋਰ ਸੀ ਸਰੀਰ 'ਚ ਇੱਕ ਬਾਂਹ ਦੇ ਨਾਲ, ਇੱਕ ਹੱਥ ਦੇ ਵਿੱਚ ਬਰਛੇ ਦੀ ਜਿਹੜੀ ਡਾਂਗ ਹੁੰਦੀ ਆ ਪਿਛਲੇ ਪਾਸਿਓਂ, ਉਹ ਪਕੜ ਲਈ ਤੇ ਪੂਰਾ ਜ਼ੋਰ ਲਾ ਕੇ ਖਿੱਚਣ ਲੱਗੇ।
ਸੋਨਾ ਪਟਿਓ ਬਿਸਮਾਏ ਹਟਿਓ।
ਪਰ ਉਹ ਬਰਛਾ ਪੁੱਟਿਆ ਨਹੀਂ ਗਿਆ। ਭਾਈ ਸੰਗੋ ਸ਼ਾਹ ਜੀ ਬੜੇ ਹੈਰਾਨ ਹੋਏ ਵੀ ਹਿੱਲਿਆ ਵੀ ਨਹੀਂ ਥੱਲੇ ਜੜ 'ਚ ਜਿੱਥੇ ਬਰਛਾ ਵੱਜਾ ਹੋਇਆ। ਬੜੇ ਵਿਸਮਾਦ ਹੋ ਕੇ ਭਾਈ ਸੰਗੋ ਸ਼ਾਹ ਜੀ ਪਿੱਛੇ ਹਟ ਗਏ।
ਬੜ ਪ੍ਰਾਕਰਮ ਜਾਣ ਲਿਓ ਗੁਰ ਬੀਚੇ।
ਜਾਣ ਗਏ ਭਾਈ ਸੰਗੋ ਸ਼ਾਹ ਦੇ ਮਨ 'ਚ ਜਿਹੜਾ ਪਹਿਲਾਂ ਥੋੜ੍ਹਾ ਜਿਹਾ ਬਚਨ ਆਇਆ ਸੀ, ਉਹ ਇੱਕਦਮ ਹਿਰਦਾ ਸਾਫ਼ ਹੋ ਗਿਆ। ਜਾਣ ਲਿਆ ਵੀ ਕਲਗੀਧਰ ਪਾਤਸ਼ਾਹ ਜੀ ਦੇ ਭੁਜ ਦੰਡਿਆਂ ਵਿੱਚ ਵੱਡਾ ਭਾਰੀ ਬਲ ਹੈ। ਇਹ ਵਿਸ਼ਾਲ ਬਲ ਦੇ ਧਾਰਨੀ ਹਨ, ਬਲਵਾਨ ਗੁਰਦੇਵ ਹਨ।
ਮੈਂ ਤਰੋ ਨਾ ਪਨ ਕੋ ਅਬ ਪ੍ਰਾਪਤ।
ਮੈਂ ਤਾਂ ਸੋਚ ਰਿਹਾ ਸੀ ਵੀ ਮੈਂ ਤਰਨਾ ਪਨ ਨੂੰ ਪ੍ਰਾਪਤ ਹਾਂ, ਜਵਾਨ ਸਰੀਰ ਆ ਮੇਰਾ, ਜੁੱਸਾ ਭਰਿਆ ਹੋਇਆ।
ਇਹ ਲਗੂ ਬੈਸ ਨਹੀਂ ਬਲ ਸੀਚੇ।
ਮੈਂ ਸੋਚਿਆ ਸੀ ਵੀ ਇਹ ਉਮਰ ਕਰਕੇ ਹਾਲੇ ਛੋਟੇ ਹੀ ਨੇ, ਇਹਨਾਂ ਦੇ ਸਰੀਰ ਵਿੱਚ ਓਨਾ ਬਲ ਨਹੀਂ ਹੋਣਾ। ਪਰ ਸਤਿਗੁਰੂ ਜੀ ਨੇ ਮੇਰੇ ਮਨ ਦਾ ਇਹ ਸ਼ੰਕਾ ਨਿਵਾਰ ਦਿੱਤਾ ਕਿ ਸਤਿਗੁਰੂ ਜੀ ਦਾ ਬਲ ਮਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ। ਗੁਰੂ ਕਲਗੀਧਰ ਜੀ ਅਤੋਲਵੇਂ ਬਲ ਦੇ ਧਾਰਨੀ ਹਨ।
ਆਕੇ ਅਸਵਾਰ ਗੁਰੂ ਬਲ ਧਾਰ।
ਜਦੋਂ ਭਾਈ ਸੰਗੋ ਸ਼ਾਹ ਕੋਲੋਂ ਬਰਛਾ ਨਾ ਪੁੱਟ ਹੋਇਆ ਤੇ ਪਿੱਛੇ ਹੋ ਕੇ ਖਲੋ ਗਏ। ਕਲਗੀਧਰ ਜੀ ਨੇ ਆਪਣਾ ਘੋੜਾ ਬਰਛੇ ਦੇ ਜਿਹੜਾ ਡੰਡਾ ਸੀ ਉਹਦੇ ਲਾਗੇ ਕੀਤਾ ਤੇ ਘੋੜੇ ਤੇ ਬੈਠਿਆਂ ਬੈਠਿਆਂ ਹੀ ਬਰਛੇ ਦੀ ਡਾਂਗ ਆਪਣੇ ਹੱਥ ਵਿੱਚ ਪਕੜੀ ਹੈ।
ਉਖਾਰ ਲਿਓ ਬਰਛਾ ਤਤ ਕਾਲਾ।
ਖੱਬੇ ਹੱਥ ਨਾਲ ਹੀ, ਸੱਜਾ ਹੱਥ ਵੀ ਨਹੀਂ ਲਾਇਆ ਸਤਿਗੁਰਾਂ ਨੇ, ਖੱਬੇ ਹੱਥ ਦੇ ਨਾਲ ਹੀ ਪਾਤਸ਼ਾਹ ਨੇ ਉਹ ਬਰਛਾ ਜ਼ਮੀਨ ਦੇ ਵਿੱਚੋਂ ਜ਼ੋਰ ਲਾਇਆ ਤੇ ਪੁੱਟ ਲਿਆ। ਮਾਨੋ ਜਿਵੇਂ ਤਾਣ ਲੱਗਾ ਹੀ ਨਾ ਹੋਵੇ।
ਫਲ ਟੂਟੇ ਉਹ ਨਹੀਂ ਦਿੜ ਜੂਟੇ ਉਹ ਤਥਾ।
ਕਹਿੰਦੇ ਉਹਦਾ ਫਲ ਟੁੱਟਿਆ ਨਹੀਂ, ਬਰਛੇ ਦਾ ਜਿਹੜਾ ਅਗਲਾ ਫਲ ਹੁੰਦਾ ਨਹੀਂ ਤਾਂ ਪੱਥਰ 'ਚ ਵੱਜ ਕੇ ਟੁੱਟ ਜਾਂਦਾ ਹੁੰਦਾ ਲੋਹਾ। ਪਰ ਇਹੋ ਜਿਹੀ ਕਲਾ ਵਰਤੀ, ਕਹਿੰਦੇ ਇੰਨਾ ਕੀਮਤੀ ਲੋਹਾ ਸੀ ਕਿ ਉਹ ਲੋਹੇ ਦਾ ਫਲ ਟੁੱਟਿਆ ਨਹੀਂ, ਓਦਾਂ ਹੀ ਸਾਬਤ ਸਤਿਗੁਰੂ ਜੀ ਨੇ ਬਾਹਰ ਕੱਢ ਲਿਆ ਪੁੱਟ ਕੇ।
ਚੱਲ ਛੂਟਿਓ ਬਾਡੋ ਤੈ ਤੇ ਬਹਿ ਹੈ ਚਾਲਾ।
ਜਦੋਂ ਗੁਰਦੇਵ ਨੇ ਬਰਛਾ ਪੁੱਟਿਆ ਤੇ ਵਿੱਚੋਂ ਜਲ ਦੀ ਨਿਰਮਲ ਧਾਰਾ, ਜਿਹੜਾ ਜਿਵੇਂ ਫੁਹਾਰਾ ਨਹੀਂ ਚੱਲਦਾ ਹੁੰਦਾ, ਏਦਾਂ ਫੁਹਾਰੇ ਵਾਂਗੂ ਕਹਿੰਦੇ ਜਲ ਦੀ ਨਿਰਮਲ ਧਾਰਾ ਜ਼ਮੀਨ ਚੋਂ ਫੁੱਟ ਕੇ ਬਾਹਰ ਆ ਗਈ।
ਪਿਕ ਦੂਸਰੇ ਪ੍ਰਾਤ ਧਾਰੀ ਚਿਤ ਮੈਂ।
ਲਾਗੇ ਭਾਈ ਜੀਤ ਮੱਲ ਜੀ ਖੜੇ ਸੀ, ਭਾਈ ਸੰਗੋ ਸ਼ਾਹ ਦੇ ਛੋਟੇ ਭਰਾ। ਉਹਨਾਂ ਦੇ ਮਨ 'ਚ ਜਿਵੇਂ ਸੁਭਾਵਿਕ ਖਿਆਲ ਆ ਗਿਆ, ਮਨ ਵਿੱਚ ਹੀ ਏਦਾਂ ਫੁਰਨਾ ਆ ਗਿਆ,
ਜੁਗ ਹੱਥ ਕੇ ਜ਼ੋਰ ਤੇ ਲੇਤ ਨਿਕਾਲਾ।
ਜੇ ਵੀਰ ਸੰਗੋ ਸ਼ਾਹ ਜੀ ਦੋਵੇਂ ਹੱਥ ਲਾ ਕੇ ਜ਼ੋਰ ਲਾ ਕੇ ਬਰਛਾ ਪੁੱਟਦੇ ਤੇ ਪੁੱਟਿਆ ਜਾਣਾ ਸੀ। ਵੀਰ ਸੰਗੋ ਸ਼ਾਹ ਨੇ ਇੱਕ ਹੱਥ ਨਾਲ ਪੁੱਟਿਆ ਤਾਂ ਪੁੱਟਿਆ ਨਹੀਂ ਗਿਆ, ਜੇ ਦੋਵਾਂ ਹੱਥਾਂ ਦਾ ਜ਼ੋਰ ਲਾ ਕੇ ਪੁੱਟਦੇ ਤੇ ਬਰਛਾ ਪੁੱਟਿਆ ਜਾਣਾ ਸੀ। ਇਹ ਖਿਆਲ ਭਾਈ ਜੀਤ ਮੱਲ ਜੀ ਦੇ ਹਿਰਦੇ ਵਿੱਚ ਆ ਗਿਆ।
ਮਨ ਜਾਨ ਪ੍ਰਭੂ ਪੁਨ ਭੂਮ ਹਨਿਓ।
ਭਾਈ ਜੀਤ ਮੱਲ ਦੇ ਮਨ ਦੀ ਜਾਣ ਕੇ ਅੰਤਰਯਾਮੀ ਸਤਿਗੁਰੂ ਜੀ ਨੇ ਉਹਦੀ ਵੀ ਰੀਝ ਪੂਰੀ ਕਰਨ ਲਈ ਦੁਬਾਰਾ ਫੇਰ ਬਰਛੇ ਦਾ ਵਾਰ ਜ਼ਮੀਨ ਵਿੱਚ ਕੀਤਾ ਹੈ।
ਤਬ ਪਾਤਰ ਪੋਰ ਤਸਿਓ ਸੋ ਵਿਸਾਲਾ।
ਜਦੋਂ ਦੂਸਰੀ ਵਾਰ ਸਤਿਗੁਰੂ ਜੀ ਨੇ ਬਰਛੇ ਦਾ ਵਾਰ ਕੀਤਾ ਤੇ ਪੱਥਰ ਨੂੰ ਫੋੜ ਕੇ, ਪੱਥਰ ਨੂੰ ਚੀਰ ਕੇ ਉਹ ਬਰਛਾ ਫਿਰ ਦੁਬਾਰਾ ਜ਼ਮੀਨ 'ਚ ਧੱਸ ਗਿਆ, ਜਿਵੇਂ ਕੋਈ ਨਾਗ ਕਿਸੇ ਖੁੱਡ ਦੇ ਵਿੱਚ ਪ੍ਰਵੇਸ਼ ਕਰਦਾ।
ਦੂਸਰੇ ਸਾਥ ਕਹਿਓ ਲੇਹੋ ਐਂਚ।
ਮਹਾਰਾਜ ਜੀ ਇਸ਼ਾਰਾ ਕਰਕੇ ਕਹਿੰਦੇ ਆ ਭਾਈ ਜੀਤ ਮੱਲ ਜੀ ਹੁਣ ਤੁਸੀਂ ਦੋਵਾਂ ਹੱਥਾਂ ਨਾਲ ਪੁੱਟੋ। ਭਾਈ ਸੰਗੋ ਸ਼ਾਹ ਨੇ ਤਾਂ ਇੱਕ ਹੱਥ ਲਾਇਆ ਸੀ, ਤੁਸੀਂ ਦੋਵੇਂ ਲਾ ਕੇ ਪੁੱਟੋ। ਭਾਈ ਜੇਤਮਾਲ ਜੀ ਨੂੰ ਮਹਾਰਾਜ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ,
ਸੁਣਿਓ ਤਤ ਕਾਲ ਗਹਿਓ ਬਲ ਲਾਏ।
ਗੁਰਦੇਵ ਦੇ ਬਚਨ ਸੁਣ ਕੇ ਭਾਈ ਜੇਤਮਾਲ ਜੀ ਘੋੜੇ ਤੋਂ ਉਤਰੇ ਤੇ ਜਾ ਕੇ ਦੋਹਾਂ ਹੱਥਾਂ ਦਾ ਬਲ ਲਾ ਕੇ ਬਰਛਾ ਪੁੱਟਣ ਲੱਗੇ।
ਦੋਨੋ ਹੱਥ ਪੈਰ ਜਮਾਏ,
ਪੈਰ ਜਮਾ ਲਏ, ਪੂਰੇ ਜ਼ਮੀਨ ਦੇ ਉੱਤੇ ਅੜਾ ਲਏ ਤੇ ਦੋਹਾਂ ਹੱਥਾਂ ਦੇ ਨਾਲ ਬਰਛੇ ਦੀ ਡਾਂਗ ਫੜੀ ਹੋਈ ਹੈ।
ਨਿਕਾਸਨ ਚਾਏ ਨਹੀਂ ਨਿਕਸਾਏ,
ਕੱਢਣਾ ਚਾਹੁੰਦੇ ਬਰਛਾ ਪੁੱਟ ਕੇ, ਪਰ ਭਾਈ ਜੀਤਮਾਲ ਕੋਲੋਂ ਬਰਛਾ ਪੁੱਟ ਨਹੀਂ ਆ ਹੋਇਆ, ਕਿਉਂਕਿ ਕਲਗੀਧਰ ਜੀ ਨਹੀਂ ਸੀ ਚਾਹੁੰਦੇ ਪੁੱਟਿਆ ਜਾਏ, ਤੇ ਜੇ ਸਤਿਗੁਰੂ ਜੀ ਨੂੰ ਨਹੀਂ ਪਾਉਂਦਾ ਤੇ ਕਿਵੇਂ ਪੁੱਟ ਲੈਂਦੇ। ਇੱਥੇ ਭਾਵੇਂ ਕੋਈ ਦੁਨੀਆਂ ਦੀ ਸਾਰੀ ਤਾਕਤ ਲਾ ਹਟਦਾ, ਜੇ ਗੁਰਦੇਵ ਨੂੰ ਨਹੀਂ ਪਾ ਰਿਹਾ ਵੀ ਕੋਈ ਹੋਰ ਪੁੱਟੇ ਬਰਛਾ, ਨਹੀਂ ਸੀ ਪੁੱਟ ਸਕਦਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਚੜ੍ਹੇ ਵੇਖ ਰਹੇ ਨੇ, ਭਾਈ ਜੀਤਮਲ ਜੀ ਨੇ ਪੂਰਾ ਜ਼ੋਰ ਲਾ ਕੇ ਬਰਛਾ ਪੁੱਟਿਆ ਪਰ ਪੁੱਟਿਆ ਨਹੀਂ ਗਿਆ।
ਹੀਰ ਹਟਿਓ ਮੁਖ ਕੀਨ ਤਾਰੇ ਕੋ,
ਸਿਰ ਨੀਵਾ ਕਰ ਲਿਆ ਵੀ ਸਮਝ ਗਏ ਮਨ ਹੀ ਮਨ ਵੀ ਮੇਰੇ ਮਨ ਦੀ ਕਲਗੀਧਰ ਨੇ ਬੁੱਝ ਲਈ ਹੈ, ਮੇਰੇ ਮਨ ਦੀ ਦਸਵੇਂ ਪਾਤਸ਼ਾਹ ਨੇ ਜਾਣ ਲਈ ਆ, ਤਾਂ ਹੀ ਮੇਰਾ ਇਹ ਸ਼ੰਕਾ ਨਿਵਾਰਨ ਵਾਸਤੇ ਦੂਸਰੀ ਵਾਰ ਗੁਰਦੇਵ ਨੇ ਬਰਛੇ ਦਾ ਵਾਰ ਕੀਤਾ। ਜਦੋਂ ਨਹੀਂ ਪੁੱਟਿਆ ਗਿਆ ਤੋ ਭਾਈ ਜੀਤਮਲ ਜੀ ਵੀ ਸੀਸ ਨੀਵਾਂ ਕਰਕੇ ਖਲੋ ਗਏ ਹੱਥ ਜੋੜ ਕੇ।
ਸ੍ਰੀ ਗੁਰ ਪ੍ਰਾਕਰਮ ਤੇ ਬਿਸਮਾਏ,
ਸਤਿਗੁਰੂ ਜੀ ਦੇ ਬਲ ਤੋਂ ਹੈਰਾਨ ਹੋ ਗਏ ਭਾਈ ਜੀਤਮਲ ਜੀ। ਮਨ ਚ ਜਿਹੜਾ ਭਰਮ ਸੀ ਵੀ ਇਹ ਤਾਂ ਹਾਲੇ ਨਿਆਣੇ ਨੇ, ਬਾਲ ਰੂਪ ਵਿੱਚ ਹੀ ਨੇ, ਤਨ ਚ ਓਨਾ ਬਲ ਨਹੀਂ ਹੋਣਾ, ਉਹ ਭਰਮ ਜਿਹੜਾ ਸੀ ਭਾਈ ਜੀਤਮਲ ਦੇ ਅੰਦਰੋਂ ਵੀ ਦੂਰ ਹੋ ਗਿਆ।
ਦੇਖ ਕਿਰਪਾਲ ਸੋ ਮਾਤੁਲ ਨੇ,
ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਸਾਰੀ ਖੇਡ ਵੇਖੀ, ਉਹ ਸਮਝ ਗਏ ਵੀ ਕਲਗੀਧਰ ਦੀ ਰਮਜ ਕੀ ਵਰਤ ਰਹੀ ਹੈ। ਮਾਮਾ ਕਿਰਪਾਲ ਚੰਦ ਜੀ ਇਹ ਸਾਰਾ ਕੁਝ ਵੇਖਦਿਆਂ ਹੋਇਆਂ ਬੋਲੇ,
ਵਡਿਆਈ ਜਨਾਏ ਭਲੀ ਸਮਝਾਏ।
ਕਲਗੀਧਰ ਜੀ ਦੀ ਵਡਿਆਈ ਜਣਾਉਂਦਿਆਂ ਵਡਿਆਈ ਦੱਸ ਕੇ ਮਾਮਾ ਕਿਰਪਾਲ ਚੰਦ ਜੀ ਬੋਲੇ ਸਮਝਾਉਂਦਿਆਂ ਹੋਇਆਂ,
ਆਪ ਤੋਂ ਰੰਗ ਪੈ ਹੱਥ ਨ ਸਾਥ।
ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਘੋੜੇ ਦੀ ਕਾਠੀ ਤੇ ਬੈਠਿਆ ਹੀ ਆਪਣੇ ਖੱਬੇ ਹੱਥ ਦੇ ਨਾਲ,
ਨਿਕਾਸਨ ਕੀਨ ਛੋਟੀ ਜਲ ਤਾਰਾ,
ਇਹ ਬਰਛੀ ਪੁੱਟ ਦਿੱਤੀ ਹੈ ਤੇ ਵਿੱਚੋਂ ਨਿਰਮਲ ਜਲ ਦੀ ਧਾਰਾ ਪਹਿਲੋਂ ਵਹਿ ਤੁਰੀ ਹੈ।
ਦੋਨ ਤੇ ਨਿਰਮਲ ਨੀਰ ਚੱਲਿਓ,
ਤੇ ਹੁਣ ਪਾਤਸ਼ਾਹ ਜੀ ਇਹ ਜਿਹੜੀ ਦੂਸਰੀ ਧਾਰ ਜਿਹੜੀ ਨਿਕਲਣੀ ਹੈ ਵੀ ਤੁਹਾਡੇ ਹੱਥੋਂ ਹੀ ਪ੍ਰਗਟ ਹੋਣੀ ਹੈ, ਕਿਰਪਾ ਕਰੋ ਮਹਾਰਾਜ ਇਹ ਬਰਛੀ ਪੁੱਟੋ, ਇਹ ਬਰਛਾ ਪੁੱਟੋ ਤੇ ਦੂਜੀ ਧਾਰ ਜਿਹੜੀ ਨਿਰਮਲ ਇਹ ਵੀ ਵਹਿ ਤੁਰੇ।
ਅਵਲੋਕ ਅਚੰਬ ਸਭੇ ਤਬ ਤਾਰਾ,
ਇਹ ਵੇਖ ਕੇ ਮਹਾਰਾਜ ਸਾਰੇ ਬੜੇ ਅਚੰਬਿਤ ਹੋਏ ਨੇ, ਸਭ ਦੇ ਮਨ ਚ ਇਕਦਮ ਅਸਚਰਜਤਾ ਤੇ ਹੈਰਾਨੀ ਪ੍ਰਗਟ ਹੋਈ ਹੈ ਕਿ ਇਸ ਪੱਥਰ ਵਿੱਚੋਂ ਵੀ ਆਪ ਜੀ ਨੇ ਜਲ ਪ੍ਰਗਟ ਕਰ ਦਿੱਤਾ, ਕਿਉਂਕਿ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਆਪ ਜੀ ਨੇ ਇਸ ਪੱਥਰ ਵਿੱਚੋਂ ਵੀ ਜਲ ਪ੍ਰਗਟ ਕਰ ਦਿੱਤਾ, ਇਹ ਵੇਖ ਕੇ ਸਭ ਅਸਚਰਜ ਨੇ। ਦੂਸਰਾ ਭਾਈ ਸੰਗੋ ਸ਼ਾਹ ਜੀ ਤਾਣ ਲਾ ਹਟੇ, ਉਹਨਾਂ ਕੋਲੋਂ ਬਰਛੀ ਨਹੀਂ ਪੁੱਟੀ ਗਈ, ਤੁਸੀਂ ਘੋੜੇ ਤੇ ਬੈਠੇ ਹੀ ਖੱਬੇ ਹੱਥ ਨਾਲ ਪੁੱਟ ਦਿੱਤੀ, ਇੰਨਾ ਬਲ ਹੈ ਆਪ ਜੀ ਦੇ ਭੁਜ ਦੰਡਿਆਂ ਵਿੱਚ।
ਜਿਉਂ ਜਲ ਹੋਏ ਸਲ ਤਾ ਬੱਡ ਕੋ,
ਮਹਾਰਾਜ ਏਦਾਂ ਨਿਰਮਲ ਜਲ ਵਹਿ ਤੁਰਿਆ ਜਿਵੇਂ ਥੱਲੇ ਕੋਈ ਨਦੀ ਵਗਦੀ ਹੋਵੇ ਤੇ ਉੱਤਰ ਉੱਪਰ ਪੱਥਰ ਹੋਵੇ ਤੇ ਤੁਸੀਂ ਬਰਛਾ ਮਾਰਿਆ ਤੇ ਥੱਲੇ ਪਾਣੀ ਦੀ ਬੰਬ ਉੱਪਰ ਨੂੰ ਆ ਤੁਰੀ ਹੈ।
ਕਿਤੇ ਇਹੋ ਆਵਤ ਬੇਗੇ ਉਦਾਰਾ,
ਖਬਰੇ ਜਲ ਕਿੱਥੋਂ ਆ ਰਿਹਾ, ਇੰਨੇ ਤੇਜ਼ੀ ਦੇ ਨਾਲ ਇੰਨੇ ਵੇਗ ਦੇ ਨਾਲ ਇਹ ਜਲ ਥੱਲਿਓ ਨਿਕਲਿਆ ਹੈ।
ਹੱਥ ਪਰਮਾਨ ਤਸਿਓ ਬਰਛਾ ਤਿਸ,
ਪੂਰਾ ਇੱਕ ਹੱਥ ਜਿਹੜਾ ਹੈ ਉਹ ਬਰਛਾ ਜ਼ਮੀਨ ਵਿੱਚ ਥੱਲੇ ਧਸ ਗਿਆ ਹੈ।
ਅਬ ਛੂਟ ਚੱਲਿਓ ਜਲ ਨਾਰਾ,
ਤੇ ਹੁਣ ਮਹਾਰਾਜ ਜੀ ਜਲ ਦਾ ਜਿਹੜਾ ਫੁਹਾਰਾ ਹੈ, ਜਲ ਦਾ ਜਿਹੜਾ ਨਾਲਾ ਹੈ, ਉਹ ਵਹਿ ਤੁਰਿਆ ਹੈ।
ਮਾਤੁਲ ਬਾਤ ਕਹੀ ਸੁਣੀਏ,
ਮਾਮਾ ਕਿਰਪਾਲ ਚੰਦ ਜੀ ਦੀ ਇਹ ਬਾਤ ਸੁਣ ਕੇ ਕਲਗੀਧਰ ਜੀ ਬੋਲੇ, ਕਹਿੰਦੇ ਸੁਣੋ ਜੀ,
ਜੁਗ ਧਾਰ ਚਾਲੀ ਜਲ ਕੀ।
ਇਹ ਦੋ ਧਰਾਵਾਂ ਨਿਰਮਲ ਜਲ ਦੀਆਂ ਵਹਿ ਤੁਰੀਆਂ। ਪਾਤਸ਼ਾਹ ਨੇ ਦੂਸਰੀ ਵਾਰੀ ਵੀ ਵਰਛਾ ਪੁੱਟਿਆ ਤੇ ਦੂਸਰੀ ਨਿਰਮਲ ਦੀ ਜਲ ਧਾਰਾ ਵਹਿ ਤੁਰੀ। ਤੇ ਮਾਮਾ ਕਿਰਪਾਲ ਚੰਦ ਜੀ ਨੇ ਫਿਰ ਵੇਖਿਆ ਵੀ ਜਦੋਂ ਦੂਸਰੀ ਵੀ ਨਿਰਮਲ ਜਲ ਧਾਰਾ ਵਹਿ ਤੁਰੇ,
ਕੀਜੀਏ ਆਪ ਤੇਰੇ ਬੈਨੀ ਈਹਾ,
ਬੇਨਤੀ ਕੀਤੀ ਮਹਾਰਾਜ ਗੰਗਾ ਤੇ ਜਮਨਾ ਦੋ ਨਦੀਆਂ ਵਹਿ ਤੁਰੀਆਂ ਨੇ ਤੇ ਕਿਰਪਾ ਕਰੋ ਮਹਾਰਾਜ ਤੀਸਰੀ ਨਿਰਮਲ ਜਲ ਧਾਰਾ ਵੀ ਵਹਿ ਤੁਰੇ, ਇੱਕ ਤੀਸਰਾ ਵਾਰ ਹੋਰ ਕਰ ਦਿਓ ਕਿ ਸਰਸਵਤੀ ਵੀ ਪ੍ਰਗਟ ਹੋ ਜਾਏ ਤੇ ਗੁਰੂ ਦੀ ਤ੍ਰਿਵੇਣੀ ਬਣ ਜਾਏ। ਇੱਥੇ ਗੁਰੂ ਸਾਹਿਬ ਦੀ ਤ੍ਰਿਵੇਣੀ ਬਣ ਜਾਏ ਜਿਹੜੀ ਤੁਹਾਡੇ ਵਿਆਹ ਦੀ ਯਾਦਗਾਰ ਸਦਾ ਲਈ ਕਾਇਮ ਹੋ ਜਾਏ। ਹਾਂਜੀ,
ਦਰਸੇ ਸਭ ਸੰਗਤ ਪਾਛਲ ਕੀ।
ਜਦੋਂ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਆਵਣ ਤੇ ਗੁਰੂ ਸਾਹਿਬ ਜੀ ਦੀ ਇਸ ਤ੍ਰਿਵੇਣੀ ਦੇ ਦਰਸ਼ਨ ਕਰਨ, ਤ੍ਰਿਵੇਣੀ ਸਾਹਿਬ ਗੁਰਦੁਆਰਾ ਹੈ ਉੱਥੇ ਗੁਰੂ ਖਾਲਸਾ ਜੀ, ਹੁਣ ਤਾਂ ਹੀ ਉਹ ਨਿਰਮਲ ਜਲ ਧਾਰਾ ਉੱਥੋਂ ਵਗਦੀ ਹੈ। ਗੁਰੂ ਕੇ ਲਾਹੌਰ ਤੋਂ ਕੁਝ ਦੂਰੀ 'ਤੇ ਅਸਥਾਨ ਹੈ। ਮਹਾਰਾਜ ਜੀ ਨੂੰ ਮਾਮਾ ਕਿਰਪਾਲ ਚੰਦ ਜੀ ਕਹਿ ਰਹੇ, ਮਹਾਰਾਜ ਤੀਸਰੀ ਨਿਰਮਲ ਜਲ ਧਾਰਾ ਵੀ ਇੱਥੋਂ ਪ੍ਰਗਟ ਕਰ ਦਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਇੱਥੇ ਆਪ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਨ।
ਸੈਂਕੜੇ ਸੰਬਤ ਚਿੰਨਤ ਹੈ,
ਸੈਂਕੜੇ ਸਾਲਾਂ ਤਾਂ ਹੀ ਇਹ ਨਿਸ਼ਾਨੀ ਆਪ ਜੀ ਦੀ ਇਸ ਸੰਸਾਰ ਵਿੱਚ ਕਾਇਮ ਰਹੇ ਤ੍ਰਿਵੇਣੀ ਦੇ ਰੂਪ ਵਿੱਚ।
ਇਹ ਸਾਖ ਰਹੇ ਤੁਮਰੇ ਬਲ ਕੀ,
ਮਹਾਰਾਜ ਤੁਹਾਡੇ ਬਲ ਦੀ ਇਹ ਗਵਾਹੀ ਰਹੇਗੀ ਸੰਸਾਰ ਵਿੱਚ ਕਿ ਪੱਥਰ ਵਿੱਚ ਵਰਛਾ ਮਾਰ ਕੇ ਗੁਰਦੇਵ ਨੇ ਇਹ ਤਿੰਨ ਨਿਰਮਲ ਧਰਾਵਾਂ ਜਲ ਦੀਆਂ ਵਹਾਈਆਂ। ਆਪ ਜੀ ਦੇ ਬਲ ਦੀ ਇਹ ਨਿਸ਼ਾਨੀ ਪੂਰੇ ਜਗਤ ਵਿੱਚ ਪ੍ਰਗਟ ਰਹੇਗੀ ਤੇ ਗਵਾਹੀ ਭਰਦੀ ਰਹੇਗੀ।
ਵਿਆਹ ਪਾਇਓ ਸਭ ਲੋਕ ਲਖੇ,
ਆਪ ਜੀ ਦੇ ਵਿਆਹ ਦੀ ਨਿਸ਼ਾਨੀ ਕਾਇਮ ਹੋ ਜਾਏਗੀ, ਸਾਰੀ ਦੁਨੀਆਂ 'ਚ ਇਸ ਗੱਲ ਦਾ ਪ੍ਰਚਾਰ ਹੋਵੇਗਾ ਕਿ ਕਲਗੀਧਰ ਪਾਤਸ਼ਾਹ ਜਦੋਂ ਇੱਥੇ ਮਾਤਾ ਜੀਤੋ ਨੂੰ ਵਿਆਹੁਣ ਆਏ ਉਦੋਂ ਗੁਰਦੇਵ ਨੇ ਤ੍ਰਿਵੇਣੀ ਪ੍ਰਗਟ ਕੀਤੀ ਸੀ।
ਪਿਥਰੇ ਮਹਿਮਾ ਇਮਯਾ ਥਲ ਕੀ,
ਇਸ ਜਗ੍ਹਾ ਦੀ ਮਹਿਮਾ, ਇਸ ਜਗ੍ਹਾ ਦਾ ਪ੍ਰਤਾਪ, ਇਸ ਜਗ੍ਹਾ ਦੀ ਵਡਿਆਈ ਗੁਰਸਿੱਖ ਸੰਗਤਾਂ ਵਿੱਚ ਪ੍ਰਗਟ ਹੋਵੇਗੀ, ਵਿਸਥਾਰ ਹੋਵੇਗਾ।
ਸ਼੍ਰੀ ਕਲਗੀਧਰ ਹੱਥ ਉਭਾਰ,
ਕਲਗੀਧਰ ਸਵਾਮੀ ਜੀ ਨੇ ਦੁਬਾਰਾ ਫਿਰ ਕਹਿੰਦੇ ਆਪਣਾ ਹੱਥ ਉਭਾਰਿਆ।
ਪ੍ਰਹਾਰ ਕਰਿਓ ਪੁਨ ਤੀਸਰੀ ਵਾਰੀ,
ਤੀਸਰੀ ਵਾਰ ਫਿਰ ਮਹਾਰਾਜ ਜੀ ਨੇ ਵਰਛੇ ਦਾ ਵਾਰ ਕੀਤਾ, ਜ਼ਮੀਨ ਦੇ ਵਿੱਚ ਤੀਸਰੀ ਵਾਰ ਵੀ ਵਰਛਾ ਧਸਾ ਦਿੱਤਾ।
ਫਿਰ ਨਿਕਾਸਨ ਕੀਨ ਮਹਾਬਲ,
ਤੇ ਫਿਰ ਬਲ ਦੇ ਨਾਲ ਤੀਸਰੀ ਵਾਰ ਗੁਰਦੇਵ ਨੇ ਵਰਛਾ ਮਾਰ ਕੇ ਜ਼ਮੀਨ ਚੋਂ ਪੁੱਟਿਆ ਹੈ।
ਤੀਨ ਸਥਾਨ ਬਾਇਓ ਪੁਨ ਬਾਰੀ,
ਕਹਿੰਦੇ ਤੀਸਰੀ ਵਾਰ ਵੀ ਨਿਰਮਲ ਧਾਰਾ ਜਲ ਦੀ ਵਹਿ ਤੁਰੀ, ਗੰਗਾ ਜਮਨਾ ਸਰਸਵਤੀ ਤਿੰਨੇ ਹੀ ਮਾਨੋ ਤ੍ਰਿਵੇਣੀ ਬਣਾ ਦਿੱਤੀ। ਕਲਗੀਧਰ ਸਵਾਮੀ ਜੀ ਨੇ ਤ੍ਰਿਵੇਣੀ ਪ੍ਰਗਟ ਕਰ ਦਿੱਤੀ ਹੈ।
ਦੇਖਤ ਸੰਗਤ ਕੇ ਗਨ ਮਾਨਵ,
ਜਿੰਨੀ ਸੰਗਤ ਦੇ ਸੇਵਾਦਾਰ ਗੁਰਸਿੱਖ ਖੜੇ ਸਨ ਆਲੇ ਦੁਆਲੇ ਸਾਰੇ ਇਹ ਕੌਤਕ ਪ੍ਰਤੱਖ ਹੁੰਦਾ ਵੇਖ ਰਹੇ ਨੇ, ਦਰਸ਼ਨ ਕਰ ਰਹੇ ਨੇ।
ਬਾਰੇ ਬਾਰ ਸੋਦੇ ਮਨ ਬਾਰੀ,
ਬਾਰ ਬਾਰ ਸਤਿਗੁਰੂ ਜੀ ਤੂੰ ਬਾਰੇ ਜਾਂਦੇ ਬਲਿਹਾਰ ਜਾਂਦੇ, ਤ੍ਰਿਵੇਣੀ ਵਿੱਚੋਂ ਜਿਹੜਾ ਜਲ ਪ੍ਰਗਟ ਹੋਇਆ ਉਹ ਜਲ ਗੁਰਸਿੱਖ ਛਕਦੇ ਹਨ।
ਹੋਤ ਪਾਈ ਬਿਸ ਤੀਰਤ ਕੀਰਤ,
ਸਤਿਗੁਰੂ ਜੀ ਦੀ ਕੀਰਤੀ ਸਾਰੇ ਜਗਤ ਵਿੱਚ ਵਿਸਤੀਰਤ ਹੋਈ, ਸਾਰੇ ਸੰਸਾਰ ਵਿੱਚ ਮਹਿਮਾ ਪ੍ਰਗਟ ਹੋਈ।
ਜਿਉਂ ਬੋਹ ਮਾਲਤੀ ਕੀ ਫੁੱਲ ਬਾਰੀ,
ਕਹਿੰਦੇ ਜਿਵੇਂ ਮਾਲਤੀ ਦੇ ਫੁੱਲਾਂ ਦੀ ਬਗੀਚੀ ਦੀ ਵਡਿਆਈ ਸੁਗੰਧੀ ਚਾਰੇ ਪਾਸੇ ਫੈਲਦੀ ਹੈ, ਏਦਾਂ ਕਲਗੀਧਰ ਜੀ ਦੀ ਕੀਰਤੀ ਸਾਰੇ ਪਾਸੇ ਫੈਲਣ ਲੱਗੀ ਹੈ।
ਸ਼੍ਰੀ ਮੁਖ ਤੇ ਪੁਰ ਮਾਵਨ ਕੀਨ,
ਫਿਰ ਕਲਗੀਧਰ ਸਵਾਮੀ ਜੀ ਬੋਲੇ ਫੁਰਮਾਇਆ ਕਹਿਣ ਲੱਗੇ ਧੋਬੀ ਨੂੰ,
ਆਹੋ ਧੋਬੀਆ ਸਭ ਚੀਰ ਹਮਾਰੇ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਗੁਰਮੁਖਾ, ਜਾ ਜਿਹੜੇ ਸਾਡੇ ਵਸਤਰ ਧੋਣ ਵਾਲੇ ਪਏ ਨੇ ਜਾ ਕੇ ਲੈ ਆ।
ਜਾਵਦੇ ਹੈ ਇਸ ਥਾਨ ਮਜਾਰੇ,
ਜਦੋਂ ਤੱਕ ਅਸੀਂ ਇੱਥੇ ਗੁਰੂ ਕੇ ਲਾਹੌਰ ਦੇ ਵਿੱਚ ਰਹਾਂਗੇ ਟਿਕਾਂਗੇ,
ਤਾਵਦ ਨੀਕੇ ਲੇਹੋ ਪਖਾਰੇ,
ਉਦੋਂ ਤਾਈ ਇਸੇ ਨਿਰਮਲ ਜਲ ਦੇ ਨਾਲ ਸਾਡੇ ਵਸਤਰ ਧੋ ਲਵੀਂ। ਇਹ ਸਾਫ ਜਲ ਹੈ, ਕੱਚ ਵਰਗਾ ਪਾਣੀ ਹੁਣ ਵੀ ਬੜਾ ਸਾਫ਼ ਤੇ ਨਿਰਮਲ ਜਲ ਤ੍ਰਿਵੇਣੀ ਸਾਹਿਬ ਵਗਦਾ ਹੈ। महाराज जी कहते निर्मल जल है ਇਹਦੇ ਵਿੱਚ ਜਦੋਂ ਤਾਈ ਅਸੀਂ ਗੁਰੂ ਕੇ ਲਾਹੌਰ ਰਵਾਂਗੇ ਸਾਡੇ ਬਸਤਰ ਧੋਂਦਾ ਰਹੇ
ਧੰਨ ਗੁਰੂ ਮੁਕਤੀ ਕਹਿ ਕੇ
ਸਤਿਗੁਰੂ ਜੀ ਨੂੰ ਜਦੋਂ ਇਹ ਬਚਨ ਕਹਿੰਦਿਆਂ ਸੁਣਿਆ ਧੋਬੀ ਕਹਿੰਦਾ ਧੰਨ ਸਤਿਗੁਰੂ ਜੀ ਧੰਨ ਸਤਿਗੁਰੂ ਜੀ
ਸਭ ਪੋਸ਼ਿਸ਼ ਪੋਟ ਤਰੀ ਸੋ ਉਤਾਰੇ
ਉਹਨੇ ਪੰਡ ਲੱਗ ਗਈ ਪਈ ਸੀ ਉੱਥੇ ਲਿਆਂਦੀ ਹੋਈ ਸੀ ਨਾਲ ਪਾਣੀ ਲੱਭਦਾ ਫਿਰਦਾ ਸੀ ਉਹ ਪੰਡ ਮਹਾਰਾਜ ਜੀ ਦੇ ਬਸਤਰਾਂ ਵਾਲੀ ਲਿਆ ਕੇ ਉਸੇ ਜਲ ਦੇ ਨੇੜੇ ਰੱਖ ਕੇ ਪਟੜਾ ਰੱਖਿਆ ਹੋਇਆ ਸੀ ਲੱਕੜ ਦਾ ਉਹਦੇ ਕੋਲ ਉਸ ਪਟੜੇ ਤੇ ਰੱਖ ਕੇ ਮਹਾਰਾਜ ਜੀ ਦੇ ਬਸਤਰ ਧੋਣ ਲੱਗਾ ਹੈ
ਧੋਵਨ ਲਾਗ ਤਾਰੇ ਅਨੁਰਾਗ
ਬੜੇ ਅਨੁਰਾਗ ਨਾਲ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਬਸਤਰ ਧੋਂਦਾ ਹੈ
ਪਾਗ ਤੇ ਆਦ ਕੀ ਮੈਲ ਬਿਦਾਰੇ
ਪਹਿਲਾਂ ਮਹਾਰਾਜ ਜੀ ਦੀਆਂ ਦਸਤਾਰਾਂ ਧੋਈਆਂ ਹਨ ਉਹ ਦਸਤਾਰਾਂ ਦੂਸਰੇ ਨਾਲ ਦੇ ਸਧਾਰਨ ਬਸਤਰਾਂ ਵਿੱਚ ਨਹੀਂ ਧੋਈਆਂ ਇਹ ਮਰਿਆਦਾ ਹੈ ਕਿ ਅੰਮ੍ਰਿਤਧਾਰੀ ਗੁਰਸਿੱਖ ਹੋਣ ਚਾਹੇ ਗੈਰ ਅੰਮ੍ਰਿਤੀਏ ਹੋਣ ਜਦੋਂ ਸੀਸ 'ਤੇ ਦਸਤਾਰ ਬੰਨ੍ਹਦੇ ਹਨ ਉਹ ਦਸਤਾਰ ਵੱਖਰੀ ਧੋਣੀ ਚਾਹੀਏ ਆਮ ਦੂਸਰੇ ਬਸਤਰਾਂ ਦੇ ਵਿੱਚ ਦਸਤਾਰਾਂ ਨਹੀਂ ਧੋਣੀਆਂ ਚਾਹੀਦੀਆਂ ਕੇਸਾਂ ਦਾ ਸਤਿਕਾਰ ਕਰਦਿਆਂ ਹੋਇਆਂ ਸਾਫ਼ ਜਲ ਨਾਲ ਉਹਦੇ ਵਿੱਚ ਦਸਤਾਰਾਂ 'ਚ ਹੋਰ ਬਸਤਰ ਜਿਹੜੇ ਘਰ ਦੇ ਹੁੰਦੇ ਹਨ ਉਹ ਨਹੀਂ ਪਾਉਣੇ ਚਾਹੀਦੇ ਤੋ ਦਸਤਾਰਾਂ ਸਤਿਗੁਰੂ ਜੀ ਦੀਆਂ ਨਿਰਮਲ ਜਲ ਨਾਲ ਧੋਈਆਂ ਪਹਿਲਾਂ ਫਿਰ ਮਹਾਰਾਜ ਜੀ ਦੇ ਜਿਹੜੇ ਚੋਲੇ ਸੀ ਸਰੀਰ 'ਤੇ ਪਹਿਨਣ ਵਾਲੇ ਉਹ ਬੜੇ ਅਦਬ ਨਾਲ ਸਤਿਕਾਰ ਨਾਲ ਧੋਏ ਹਨ
ਆਪ ਗਾਏ ਹਿਆ ਤੁੰਦ ਨਚਾਵਤ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਥੋਂ ਘੋੜਾ ਤੋਰ ਕੇ ਅੱਗੇ ਨੂੰ ਚੱਲ ਪਏ ਸ਼ਿਕਾਰ ਖੇਡਣ ਨੂੰ ਤੁਰ ਪਏ
ਦੂਰ ਕੀਤੇ ਕ ਫੇਰੇ ਹਟ ਆਏ
ਦੂਰ ਤਾਂ ਹੀ ਘੋੜਿਆਂ ਤੇ ਬਹਿ ਕੇ ਨਾਲ ਦੇ ਸੇਵਾਦਾਰ ਵੀ ਗਏ ਨੇ ਸ਼ਿਕਾਰ ਖੇਡਦਿਆਂ ਕੁਝ ਸਮੇਂ ਬਾਅਦ ਵਾਪਸ ਆਏ
ਹੋਤ ਪਾਈ ਸੁਧ ਸ਼੍ਰੀ ਗੁਰ ਕਾਰ ਕੀ
ਸਤਿਗੁਰੂ ਜੀ ਦੇ ਇਸ ਕਾਰਜ ਦੀ ਸੁਧ ਗੁਰੂ ਕੇ ਲਾਹੌਰ ਵਿੱਚ ਹੋਈ ਕਿ ਗੁਰਦੇਵ ਨੇ ਤ੍ਰਿਵੇਣੀ ਪ੍ਰਗਟ ਕੀਤੀ ਹੈ
ਨੀਰ ਨਵੀਨ ਕੋ ਨਾਰੋ ਚਲਾਏ
ਨਵਾਂ ਤੇ ਨਿਰਮਲ ਜਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਜਿਵੇਂ ਨਾਲੇ ਹੀ ਚਲਾ ਦਿੱਤੇ ਹੋਣ
ਤਿੰਨ ਪ੍ਰਹਾਰ ਤੇ ਧਾਰ ਚਾਲੀ ਸੁਨ
ਤਿੰਨ ਵਰਛਿਆਂ ਦਾ ਵਾਰ ਕੀਤਾ ਤੇ ਤਿੰਨੇ ਵੇਰੀ ਤਿੰਨ ਨਿਰਮਲ ਧਾਰਾਵਾਂ ਜਲ ਦੀਆਂ ਵਹਿ ਤੁਰੀਆਂ
ਕਹਿ ਨਾਰ ਨਾਰ ਸਭੇ ਬਿਸਮਾਏ
ਜਿਹੜਾ ਸੁਣਦਾ ਸੁਣ ਕੇ ਹੈਰਾਨ ਹੁੰਦਾ ਵਿਸਮਾਦ ਹੁੰਦਾ ਕਲਗੀਧਰ ਜੀ ਦਾ ਇਹ ਪ੍ਰਤਾਪ ਸੁਣ ਕੇ
ਜਾਤ ਵੀ ਲੋਕਨ ਲੋਕ ਅਨੇਕ
ਅਨੇਕਾਂ ਲੋਕ ਜਿਹੜੇ ਗੁਰੂ ਕੇ ਲਾਹੌਰ ਇਕੱਤਰ ਹੋਏ ਹੋਏ ਸਨ ਤ੍ਰਿਵੇਣੀ ਸਾਹਿਬ ਜਾ ਕੇ ਦਰਸ਼ਨ ਕਰਦੇ ਨੇ ਔਰ ਜਾ ਕੇ ਵੇਖਦੇ ਨਾਲੇ ਉੱਥੋਂ ਜਲ ਛਕਦੇ ਹਨ
ਬਵੇਕ ਨਿਦਾਨ ਕੇ ਕੋਤਕ ਗਾਏ
ਬਵੇਕ ਦੇ ਖਜ਼ਾਨੇ ਕਲਗੀਧਰ ਜੀ ਦੇ ਕੌਤਕਾਂ ਨੂੰ ਗਾਉਂਦੇ ਗੁਰਸਿੱਖ ਮਹਾਰਾਜ ਜੀ ਦੀਆਂ ਵਡਿਆਈਆਂ ਕਰਦੇ ਹਨ
ਕੋ ਇਸ਼ਨਾਨ ਕਰੇ ਅਚਮਾਨ
ਕੋਈ ਉਸ ਨਿਰਮਲ ਜਲ ਚੋਂ ਇਸ਼ਨਾਨ ਕਰਨ ਲੱਗਾ ਵੀ ਸਤਿਗੁਰਾਂ ਨੇ ਤ੍ਰਿਵੇਣੀ ਪ੍ਰਗਟ ਕੀਤੀ ਹੈ ਕੋਈ ਬੜੇ ਪਿਆਰ ਨਾਲ ਸ਼ਰਧਾ ਨਾਲ ਉਹਦਾ ਜਲ ਛਕਦਾ ਹੈ
ਦੇਖ ਵੀ ਸ਼ੇਖ ਪਾਨੀ ਬਲਵੰਤੇ
ਔਰ ਬਲ ਮਹਾਰਾਜ ਜੀ ਦਾ ਵਰਣਨ ਕਰਦੇ ਕਿ ਸਤਿਗੁਰੂ ਜੀ ਵਿਸ਼ਾਲ ਬਾਹਾਂ ਦੇ ਬਲ ਵਾਲੇ ਹਨ
ਪੂਰਨ ਸ਼੍ਰੀ ਪ੍ਰਭ ਦੀਨ ਪੈਦਾ ਸਾਲ
ਸਤਿਗੁਰੂ ਸੱਚੇ ਪਾਤਸ਼ਾਹ ਪਰਿਪੂਰਨ ਨੇ ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਹਨ
ਅਤੇ ਉਹ ਜਿਨ ਰਾਵਣ ਯੁੱਧ ਕਰਨ ਤੇ
ਅਕਾਲ ਪੁਰਖ ਦੇ ਇਸੇ ਬਲ ਕੋਲੋਂ ਬਲ ਲੈ ਕੇ ਭਗਵਾਨ ਰਾਮ ਚੰਦਰ ਨੇ ਤ੍ਰੇਤੇ ਯੁੱਗ ਵਿੱਚ ਰਾਵਣ ਵਰਗੇ ਦਾਨਵਾਂ ਨੂੰ ਮਾਰਿਆ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ
ਰਾਛਕਾਰੀ ਪ੍ਰਹਿਲਾਦ ਕੀ ਆਪ
ਇਹੀ ਅਕਾਲ ਪੁਰਖ ਨੇ ਜਿਨ੍ਹਾਂ ਨੇ ਆਪ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸਤਯੁਗ ਵਿੱਚ
ਪਯੋ ਨਾਰ ਸਿੰਘ ਸੋ ਦੈਂਤ ਕੋ ਹੰਤੇ
ਇਹਨਾਂ ਦੀ ਹੀ ਅੰਸ਼ ਲੈ ਕੇ ਨਰਸਿੰਘ ਰੂਪ ਹੋ ਕੇ ਭਗਵਾਨ ਜੀ ਪ੍ਰਗਟ ਹੋਏ ਤੇ ਹਰਨਾਕਸ਼ ਦਾ ਸੰਘਾਰ ਕੀਤਾ
ਕਿਆ ਇਨਕੇ ਬਲ ਕੋ ਪਰਮਾਨ
ਸੰਗਤ ਕਹਿੰਦੀ ਕੀ ਇਹਨਾਂ ਦੇ ਬਲ ਦਾ ਪ੍ਰਮਾਣ ਹੈ ਕਿੱਥੋਂ ਤੱਕ ਇਹਨਾਂ ਦੇ ਬਲ ਨੂੰ ਮਾਪ ਸਕਦੇ ਹਾਂ ਅੰਦਾਜ਼ਾ ਲਾ ਸਕਦੇ ਹਾਂ ਸਾਡੇ ਅੰਦਾਜ਼ਿਆਂ ਤੋਂ ਪਰੇ ਦੀ ਖੇਡ ਹੈ ਗੁਰਦੇਵ ਦੇ ਬਲ ਦੀ
ਤੀਨੋ ਲੋਕ ਪਤੀ ਭਗਵੰਤੇ
ਤਿੰਨਾਂ ਲੋਕਾਂ ਦੇ ਪਤੀ ਸਾਰੇ ਜਗਤ ਦੇ ਭਗਵੰਤ ਸਾਰੇ ਜਗਤ ਦੇ ਮਾਲਕ ਸਵਾਮੀ ਹਨ ਕਲਗੀਧਰ ਜੀ
ਆਵਤ ਹੈ ਇੱਕ ਤਾਵਤ ਜਾਵਤ
ਏਦਾਂ ਬਹੁਤ ਸੰਗਤਾਂ ਤ੍ਰਿਵੇਣੀ ਸਾਹਿਬ ਆ ਰਹੀਆਂ ਨੇ ਕੁਝ ਜਾ ਰਹੀਆਂ ਭੱਜ ਭੱਜ ਕੇ ਜਾ ਕੇ ਦਰਸ਼ਨ ਕਰਦੇ ਤ੍ਰਿਵੇਣੀ ਦੇ
ਗਾਵਤ ਕੀਰਤ ਪਾਵਨ ਕੋ
ਸਤਿਗੁਰੂ ਜੀ ਦੀ ਪਵਿੱਤਰ ਕੀਰਤੀ ਨੂੰ ਆਪਣੀ ਰਸਨਾ ਤੋਂ ਗੁਰਸਿੱਖ ਗਾਇਨ ਕਰਦੇ ਹਨ
ਕੇਤਕ ਬਾਸੁਰ ਕੀਨ ਮੁਕਾਮ
ਏਦਾਂ ਸਤਿਗੁਰੂ ਜੀ ਨੇ ਕੁਝ ਦਿਨ ਗੁਰੂ ਕੇ ਲਾਹੌਰ ਹੀ ਆਪਣਾ ਨਿਵਾਸ ਰੱਖਿਆ ਟਿਕਾਣਾ ਕੀਤਾ ਹੈ
ਸੋ ਸੰਗਤ ਕੇ ਹਰ ਖਾਵਨ ਕੋ
ਸੰਗਤ ਨੂੰ ਖੁਸ਼ੀ ਦੇਣ ਲਈ ਸੰਗਤ ਨੂੰ ਆਨੰਦ ਦੇਣ ਲਈ ਸੰਗਤ ਨੂੰ ਖੇੜਾ ਦੇਣ ਵਾਸਤੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ
ਕੋਤਕ ਹੋਤ ਵੀ ਲੋਕਤ ਲੋਕ
ਕਹਿੰਦੇ ਅਨੇਕਾਂ ਤਰ੍ਹਾਂ ਦੇ ਕੌਤਕ ਹੁੰਦੇ ਸੰਗਤਾਂ ਤੱਕਦੀਆਂ ਹਨ ਕਲਗੀਧਰ ਜੀ ਦੇ ਸੋਹਣੇ ਬਿਲਾਸਾਂ ਨੂੰ ਸੰਗਤਾਂ ਵੇਖਦੀਆਂ ਹਨ
ਪ੍ਰਮੋਦ ਗੁਰੂ ਗੁਣ ਗਾਵਨ ਕੋ
ਪਰੇ ਬੜੇ ਪ੍ਰਮੋਦ ਨਾਲ ਬੜੀ ਖੁਸ਼ੀ ਨਾਲ ਸਤਿਗੁਰੂ ਜੀ ਦੀ ਕੀਰਤੀ ਸੰਗਤਾਂ ਗਾਇਨ ਕਰਦੀਆਂ ਨੇ
ਪੀਰ ਬਾਜ਼ਾਰ ਮਜ਼ਾਰ ਹਜ਼ਾਰਨ
ਬਾਜ਼ਾਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਵੱਡਾ ਭਾਰੀ ਇਕੱਠ ਹੈ
ਹੋਏ ਬੇਵਹਾਰ ਕਮਾਵਨ ਕੋ
ਵਪਾਰ ਹੋ ਰਿਹਾ ਜਿਵੇਂ ਗੁਰਦੇਵ ਨੇ ਕਿਹਾ ਸੀ ਨਾ ਵਪਾਰੀਆਂ ਨੂੰ ਵੀ ਜਿਹੜੇ ਆ ਕੇ ਇੱਥੇ ਵਪਾਰ ਕਰਨਗੇ ਦੁਕਾਨਾਂ ਖੋਲਣਗੇ ਉਹਨਾਂ ਨੂੰ ਮੁਨਾਫਾ ਪ੍ਰਾਪਤ ਹੋਵੇਗਾ ਗੁਰਦੇਵ ਦੇ ਬਚਨਾਂ ਦੀ ਕਲਾ ਪ੍ਰਤੱਖ ਵਰਤ ਰਹੀ ਹੈ
ਹੋਤ ਆਹਾਰ ਅਨੇਕ ਪ੍ਰਕਾਰ
ਅਨੇਕ ਪ੍ਰਕਾਰ ਦੇ ਆਹਾਰ ਭੋਜਨ ਲੰਗਰਾਂ ਵਿੱਚ ਤਿਆਰ ਹੁੰਦੇ ਹਨ
ਕਰੇ ਹਿਤ ਤਾਰ ਆਚਾਏ ਆਨੰਦਿਤ
ਬੜੇ ਆਨੰਦ ਦੇ ਨਾਲ ਬੜੇ ਪ੍ਰੇਮ ਦੇ ਨਾਲ ਗੁਰਸਿੱਖ ਮਹਾਰਾਜ ਜੀ ਨੂੰ ਭੋਜਨ ਛਕਾਉਂਦੇ ਹਨ ਸੰਗਤਾਂ ਨੂੰ ਲੰਗਰ ਛਕਾਉਂਦੇ ਹਨ
ਬ੍ਰਿੰਦ ਮਸੰਦ ਸੋ ਪ੍ਰੇਰਿਤ ਸੰਗਤ
ਇਹ ਸਾਰਾ ਪ੍ਰਬੰਧ ਚਲਾਉਣ ਲਈ ਗੁਰੂ ਘਰ ਦੇ ਵਿੱਚ ਜਿਹੜੇ ਮਸੰਦ ਨੇ ਉਹ ਸੰਗਤਾਂ ਨੂੰ ਪ੍ਰੇਰਦੇ ਹਨ
ਆਪਣ ਡੇਰੇ ਮੈਂ ਲਿਆਏ ਕਹਿ ਬੰਦ
ਸਾਰੀਆਂ ਸੰਗਤਾਂ ਨੂੰ ਮਸੰਦਾਂ ਦੀਆਂ ਡਿਊਟੀਆਂ ਲਾਈਆਂ ਵੀ ਇਸ ਪਾਸੇ ਦੀ ਸੰਗਤ ਤੁਸੀਂ ਸਾਂਭਣੀ ਇਸ ਪਾਸੇ ਦੀ ਸੰਗਤ ਦਾ ਪ੍ਰਬੰਧ ਤੁਸੀਂ ਕਰਨਾ ਏਦਾਂ ਸਾਰੀਆਂ ਸੰਗਤਾਂ ਨੂੰ ਆਪੋ ਆਪਣੇ ਡੇਰਿਆਂ ਤੇ ਲਿਆ ਕੇ ਉਹਨਾਂ ਦਾ ਪੂਰਾ ਅਦਬ ਸਤਿਕਾਰ ਕਰਦੇ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਮਸੰਦ
ਹੱਥ ਜੋੜ ਨਿਹੋਰਤ ਸ੍ਰੀ ਗੁਰ
ਹੱਥ ਜੋੜ ਕੇ ਬੜੇ ਪ੍ਰੇਮ ਨਾਲ ਕਲਗੀਧਰ ਜੀ ਦੇ ਚਰਨਾਂ ਨੂੰ ਗੁਰਸਿੱਖ ਸੰਗਤਾਂ ਨਿਹੋਰਦੀਆਂ ਪੂਜਦੀਆਂ ਹਨ
ਦਿੱਤੇ ਆਕੋਰਨ ਦੋਸ਼ ਨਿਕੰਦਤ
ਅਨੇਕਾਂ ਤਰ੍ਹਾਂ ਦੀਆਂ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਹਨ ਦੋਸ਼ ਨਿਕੰਦਨ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਹਨ
ਫਿਰ ਨਹੀਂ ਅਵਕਾਸ਼ ਲਹੀਂ ਆਸ
ਕਹਿੰਦੇ ਇਹੋ ਜਿਹਾ ਸਮਾਂ ਬਾਰ ਬਾਰ ਨਹੀਂ ਮਿਲਣਾ ਸੰਗਤੇ ਭਾਗਾਂ ਨਾਲੇ ਘੜੀਆਂ ਪ੍ਰਾਪਤ ਹੋਈਆਂ ਮਹਾਰਾਜ ਜੀ ਦੇ ਦਰਸ਼ਨ ਕਰ ਲਈਏ
ਦੋਨੋ ਲੋਕਨ ਲਾਭ ਬਿਲੰਦ
ਦੋਹਾਂ ਜਹਾਨਾਂ ਦਾ ਲਾਭ ਪ੍ਰਾਪਤ ਹੋਣਾ ਬੜਾ ਵੱਡਾ ਭਾਰੀ ਲਾਭ ਪ੍ਰਾਪਤ ਹੋਣਾ ਲੋਕ ਸੁਖੀਏ ਪਰਲੋਕ ਸੁਹੇਲੇ ਹੋਣੇ ਨੇ
ਦੋਹਰਾ ਕਹੋ ਕਹਾਂ ਲੱਗ ਵਿਆਹ ਕੋ ਲਾਪੁਰ ਜਥਾ ਉਛਾਹ
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਕੇ ਲਾਹੌਰ ਵਿੱਚ ਜਿੰਨਾ ਉਤਸ਼ਵ ਹੋਇਆ ਵਿਆਹ ਦਾ ਉਹ ਮੈਂ ਕਿੱਥੋਂ ਤੱਕ ਵਰਣਨ ਕਰਾਂ ਜਿੰਨਾ ਮਰਜ਼ੀ ਵਰਣਨ ਕਰੀ ਜਾਵਾਂ ਅੰਤ ਨਹੀਂ ਪੈਂਦਾ ਉਸ ਉਤਸ਼ਵ ਨੂੰ ਕਹਿੰਦੇ ਬਿਆਨ ਵਿੱਚ ਲਿਆਂਦਾ ਵੀ ਅਸੀਂ ਥੋੜ੍ਹਾ ਬਹੁਤਾ ਉਹਦਾ ਆਨੰਦ ਮਾਣ ਸਕੀਏ ਪਰ ਉਹ ਬਿਆਨ ਵਿੱਚ ਨਹੀਂ ਆਉਂਦਾ
ਮਨੁੱਖ ਤਨ ਸਫਲਾ ਕਰਿਓ ਪਹੁੰਚੇ ਮੇਲ ਜਿਮਾ
ਜਿੰਨਾ ਮੇਲ ਇੱਥੇ ਆਇਆ ਹੈ ਚਾਹੇ ਦੇਤਿਆਂ ਦਾ ਚਾਹੇ ਪਤੇਤਿਆਂ ਦਾ ਕਲਗੀਧਰ ਦੇ ਵਿਆਹ ਪੁਰਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਹਾਜ਼ਰੀਆਂ ਭਰੀਆਂ ਨੇ ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਹੈ
ਜਹਾਂ ਨਿਕਾਸਿਓ ਨੀਰ ਕੋ ਤੋਮਰ ਅਨੀ ਪ੍ਰਹਾਰ
ਜਿਸ ਜਗ੍ਹਾ ਤੇ ਕਲਗੀਧਰ ਜੀ ਨੇ ਬਰਛੇ ਦਾ ਵਾਰ ਕਰਕੇ ਜਲ ਪ੍ਰਗਟ ਕੀਤਾ ਹੈ
ਚਿੰਨਤ ਥਲ ਸੋ ਆਜ ਲਗ ਚਲਤ ਬਾਰ ਕੁਛ ਤਾਰ
ਕਹਿੰਦੇ ਹਾਲੇ ਵੀ ਉੱਥੇ ਉਹ ਜਲ ਦੇ ਨਿਰਮਲ ਧਾਰਾ ਵਹਿੰਦੀ ਹੈ ਉਹ ਨਿਸ਼ਾਨੀ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਕੇ ਲਾਹੌਰ ਤੋਂ ਤਕਰੀਬਨ 7-8 ਮੀਲ ਦੀ ਵਾਟ ਤੇ ਅੱਜ ਵੀ ਉਹ ਨਿਸ਼ਾਨੀ ਕਾਇਮ ਹੈ ਯਾਦਗਾਰ ਮੌਜੂਦ ਹੈ
ਸਵਈਆ ਸ਼੍ਰੀ ਮੁਖ ਤੇ ਫੁਰ ਮਾਵਨ ਕੀਨ।
ਜਦੋਂ ਕੁਝ ਦਿਨ ਬੀਤ ਗਏ ਫਿਰ ਕਲਗੀਧਰ ਜੀ ਬੋਲੇ,
ਅਬੇ ਹਮ ਕੋ ਕਰ ਦੇਹੋ ਬੇਦਾ।
ਲਾਹੌਰ ਦੀ ਸੰਗਤ ਨੂੰ ਕਿਹਾ, ਚੰਗਾ ਸੰਗਤ ਜੀ ਹੁਣ ਸਾਨੂੰ ਵਿਦਾ ਕਰੋ, ਅਸੀਂ ਵਾਪਸ ਆਨੰਦਪੁਰ ਸਾਹਿਬ ਜਾਈਏ।
ਜਾਏ ਮਸੰਦ ਬਖਾਨਤ ਪਾ।
ਮਸੰਦਾਂ ਨੇ ਕਲਗੀਧਰ ਜੀ ਦਾ ਹੁਕਮ ਜਾ ਕੇ ਲਾਹੌਰ ਦੀ ਸੰਗਤ ਨੂੰ ਸਰਵਣ ਕਰਵਾਇਆ।
ਸਭ ਹੀ ਬਿਦ ਤਿਆਰੀ ਕੋ ਠਾਨ ਤਦਾ।
ਲਾਹੌਰ ਦੀ ਸੰਗਤ ਨੇ ਸਰਵ ਪ੍ਰਕਾਰ ਨਾਲ ਤਿਆਰੀ ਕੀਤੀ ਵਿਦਾ ਕਰਨ ਵਾਸਤੇ।
ਆਪ ਮਿਲੇ ਮਿਲ ਬਾਤ ਪਾਨੇ।
ਸਾਰੀ ਸੰਗਤ ਲਾਹੌਰ ਦੀ ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ ਗੱਲਾਂ ਕਰਦੇ ਹਨ।
ਇਹ ਆਨੰਦ ਦਾ ਰਿਦ ਹੋਏ ਸਦਾ।
ਕਹਿੰਦੇ ਆਨੰਦ ਐਸਾ ਸੀ, ਚਿੱਤ ਕਰਦਾ ਸੀ ਵੀ ਇਹ ਦਿਨ ਬੀਤਣ ਹੀ ਨਾ, ਇਹ ਦਿਨ ਬੀਤਣ ਹੀ ਨਾ, ਇਹ ਆਨੰਦ ਸਦਾ ਹੀ ਬਣਿਆ ਰਹੇ।
ਸੁੰਦਰ ਆਨ ਤੋ ਰੰਗਮ ਕੇ।
ਲਾਹੌਰ ਦੀ ਸੰਗਤ ਨੇ ਆਪਣੇ ਵੱਲੋਂ ਗੁਰਦੇਵ ਨੂੰ ਪਿਟਾਵਾਂ ਭੇਟ ਕਰਨ ਲਈ ਬੜਾ ਸੁੰਦਰ ਘੋੜਾ ਲਿਆਂਦਾ ਹੈ।
ਗਰ ਭੁੱਖ ਨ ਪਾਏ ਬਿਸਾਲਿਸ ਜਾਏ।
ਉਸ ਘੋੜੇ ਦੇ ਗਲ ਵਿੱਚ ਗਹਿਣੇ ਪਾ ਕੇ, ਬੜੀ ਸੁੰਦਰ ਕਾਠੀ ਪਾ ਕੇ, ਸ਼ਿੰਗਾਰ ਕੇ ਘੋੜਾ ਲਿਆਏ ਮਹਾਰਾਜ ਜੀ ਨੂੰ ਭੇਟਾ ਕਰਨ ਲਈ।
ਰੇਸ਼ਮੀ ਚੀਰ ਸੋ ਰੰਗ ਤੇ ਛਾਦਿਤ।
ਰੇਸ਼ਮ ਦੇ ਕੱਪੜੇ ਜੋ ਬੜੇ ਸੁੰਦਰ ਰੰਗ ਦੇ ਨਾਲ ਸੁਭਾਏਮਾਨ ਹੋ ਰਹੇ ਨੇ।
ਤੇ ਕਵੀ ਕਾ ਮੁਖ ਮੈਂ ਤੈ ਲਿਆਏ।
ਉਹ ਦੁਸ਼ਾਲਾ ਘੋੜੇ ਤੇ ਪਾਇਆ ਤੇ ਘੋੜੇ ਦੇ ਮੂੰਹ ਵਿੱਚ ਲਗਾਮ ਪਾ ਕੇ ਸੋਹਣਾ ਸ਼ਿੰਗਾਰ ਕੇ ਘੋੜਾ ਲਿਆਏ ਨੇ ਲਾਹੌਰ ਦੇ ਸਿੱਖ।
ਯੋ ਸਭ ਤਿਆਰ ਕਰੀ ਵਸ ਤੋ।
ਇਹਦੇ ਤੋਂ ਇਲਾਵਾ ਹੋਰ ਵੀ ਬੇਅੰਤ ਵਸਤੂਆਂ ਗੁਰਦੇਵ ਨੂੰ ਭੇਟਾ ਕਰਨ ਵਾਸਤੇ ਤਿਆਰ ਕੀਤੀਆਂ।
ਇੱਕ ਥਾਨ ਸਕੇਲ ਤਾਰੀ ਸਮੁੰਦਾ।
ਉਹ ਸਾਰੀਆਂ ਵਸਤੂਆਂ, ਮਠਿਆਈਆਂ, ਫਲ, ਮੇਵੇ, ਬਹੁਤ ਸਾਰੇ ਬਸਤਰ ਆਦਿਕ ਇਕੱਠੇ ਕਰਕੇ ਇੱਕ ਜਗ੍ਹਾ ਤੇ ਲਿਆ ਕੇ ਰੱਖ ਦਿੱਤੇ ਹਨ।
ਦਾਸ ਪਰੇ ਅੰਕ ਬਠਾਏ ਦੀਓ ਦੇਜ।
ਔਰ ਕਹਿੰਦੇ ਬਹੁਤ ਸੁੰਦਰ ਪਲੰਘਾ, ਵੱਡਾ ਹੀ ਪਲੰਘੇ ਡਾਏ, ਉਹਦੇ ਤੇ ਸਾਰਾ ਸਮਾਨ ਰੱਖ ਦਿੱਤਾ ਹੈ। ਕਲਗੀਧਰ ਜੀ ਵਾਸਤੇ ਸੋਹਣਾ ਪਲੰਘਾ ਡਾਇਆ ਹੈ।
ਸ਼੍ਰੀ ਗੁਰ ਜੀ ਤਤ ਕਾਲ ਬੁਲਾਏ।
ਔਰ ਕਲਗੀਧਰ ਜੀ ਨੂੰ ਬੁਲਾਵਾ ਭੇਜਿਆ ਬਾਬੇ ਹਰਜਸ ਦੇ ਘਰ।
ਬ੍ਰਿੰਦ ਮਸੰਦਨ ਸੰਗ ਤਿਮੋ।
ਕਲਗੀਧਰ ਜੀ ਬਹੁਤ ਸਾਰੇ ਮਸੰਦਾਂ ਦੇ ਸਹਿਤ।
ਪ੍ਰਭ ਤਿਆਰੀ ਸੁਨੀ ਜਬ ਹੇਤ ਵਿਦਾਈ।
ਸੁਣਿਆ ਕਿ ਹੁਣ ਤਿਆਰੀ ਹੈ ਚੱਲਣ ਦੀ।
ਬਾਦਿਤ ਬਾਜ ਉਠੇ ਤਤ ਕਾਲ।
ਇੱਕੋ ਵੇਰੀ ਕਹਿੰਦੇ ਸਾਜ ਵੱਜ ਤੁਰੇ ਹਨ, ਨਗਾਰੇ ਵੱਜ ਪਏ ਨੇ, ਸ਼ਹਿਨਾਈਆਂ ਨਰਸਿੰਘੇ ਵਜਾਏ ਗਏ।
ਕਹੀ ਮੁਖ ਬਾਤ ਨਾ ਦੇਤ ਸੁਣਾਈ।
ਮੂੰਹ ਤੋਂ ਕਹੀ ਹੋਈ ਬਾਤ ਸੁਣਾਈ ਨਹੀਂ ਦਿੰਦੀ।
ਆਪ ਉਠੇ ਮਹਾਰਾਜ ਗੁਰੂ।
ਆਪ ਮਹਾਰਾਜ ਗੁਰਦੇਵ ਜੀ ਉੱਠੇ ਨੇ ਕਲਗੀਧਰ ਜੀ ਆਸਣ ਤੋਂ।
ਨਿਜ ਸੰਗ ਸਭਾ ਕੇ ਲੀਏ ਸਮੁਦਾਈ।
ਸਾਰੀ ਸਭਾ ਨੂੰ ਆਪਣੇ ਨਾਲ ਲਿਆ, ਸਿੱਖਾਂ ਸੇਵਕਾਂ ਨੂੰ ਨਾਲ ਲਿਆ।
ਜਾਏ ਨਿਵੇਸ਼ ਪਰਵੇਸ਼ ਪਾਏ।
ਜਿੱਥੇ ਲਾਹੌਰ ਦੀ ਸੰਗਤ ਦਾ ਟਿਕਾਣਾ ਸੀ ਬਾਬਾ ਹਰਜਸ ਜੀ ਹੋਣਾ ਦਾ, ਉੱਥੇ ਆਏ ਹਨ।
ਸਿਰ ਨਮਰ ਆਸ਼ੇਸ਼ ਉਠੇ ਅਗਵਾਈ।
ਜਿੰਨੀਆਂ ਸੰਗਤਾਂ ਅੱਗੇ ਬੈਠੀਆਂ ਸਭ ਨੇ ਸੀਸ ਝੁਕਾ ਕੇ ਉੱਠ ਕੇ ਅਦਬ ਕੀਤਾ, ਸਤਿਕਾਰ ਕੀਤਾ ਕਲਗੀਧਰ ਜੀ ਦਾ।
ਸਭ ਬੀਚ ਪ੍ਰਿਅੰਕ ਪੇ ਬੈਠ ਗਏ।
ਸਾਰੀ ਸੰਗਤ ਵਿੱਚ ਮਹਾਰਾਜ ਜੀ ਦਾ ਪਲੰਘਾ ਡਾਇਆ ਹੋਇਆ, ਉਸ ਪਲੰਘੇ ਤੇ ਸਤਿਗੁਰੂ ਜੀ ਸਜ ਗਏ, ਬਿਰਾਜਮਾਨ ਹੋ ਗਏ।
ਚੌ ਔਰ ਨਿਹਾਰਤ ਹੈ ਨਰ ਨਾਰੀ।
ਚਾਰੇ ਪਾਸੇ ਨਰ ਨਾਰੀਆਂ ਕਲਗੀਧਰ ਜੀ ਦੇ ਸਰੂਪ ਨੂੰ ਵੇਖ ਰਹੀਆਂ, ਦਰਸ਼ਨ ਕਰ ਰਹੇ ਨੇ।
ਉਸ਼ਨੀਕ ਜੀ ਗਾਕਲ ਗੀ ਕਲ।
ਬੜੀ ਸੁੰਦਰ ਉਸ਼ਨੀਕ ਦਸਤਾਰ ਕਲਗੀ ਤੇ ਜਗਾ ਮਹਾਰਾਜ ਜੀ ਦੇ ਸੀਸ ਤੇ ਸੋਭ ਰਹੀ ਹੈ।
ਕੁੰਡਲ ਡੋਲ ਕੋ ਪੋਲ ਹੋਵੇ ਬਲਿਹਾਰੀ।
ਬਹੁਤ ਸੋਹਣੇ ਆਭੂਸ਼ਣ ਗਹਿਣੇ ਮਹਾਰਾਜ ਜੀ ਦੇ ਤਨ ਤੇ ਸ਼ੋਭਨੀਕ ਹੁੰਦੇ, ਜਿਨ੍ਹਾਂ ਨੂੰ ਵੇਖ ਕੇ ਸੰਗਤਾਂ ਬਲਿਹਾਰ ਜਾ ਰਹੀਆਂ ਹਨ।
ਅਰਬਿੰਦ ਬਿਲੋਚਨ ਸੋਚ ਬਿਮੋਚਨ।
ਕਮਲ ਸਰੀਖੇ ਸੋਹਣੇ ਨੇਤਰ ਸਤਿਗੁਰੂ ਕਲਗੀਧਰ ਜੀ ਦੇ, ਜਿਹਦੇ ਵੱਲ ਵੇਖਦੇ ਉਹਦੀਆਂ ਸੋਚਾਂ ਹਰ ਲੈਂਦੇ, ਉਹਦੀਆਂ ਚਿੰਤਾਵਾਂ ਦੂਰ ਕਰ ਦਿੰਦੇ ਹਨ।
ਛੋਰ ਸਕੋਚ ਪੇਖੇ ਮਤ ਹਾਰੀ।
ਜਿਹਦੇ ਵੱਲ ਵੀ ਵੇਖਦੇ ਨੇ ਉਹਦੀਆਂ ਸੋਚਾਂ ਹਰ ਲੈਂਦੇ ਹਨ, ਤੇ ਜਿਹੜਾ ਵੇਖਦਾ ਕਲਗੀਧਰ ਜੀ ਵੱਲ ਉਹਦੀ ਮਤ ਗੁਰਦੇਵ ਤੋਂ ਬਲਿਹਾਰ ਬਲਿਹਾਰ ਜਾਂਦੀ ਹੈ।
ਗਨ ਆਨ ਬੀਬੂਕ ਥਾਲ ਤਾਰੇ,
ਗੁਰਸਿੱਖਾਂ ਨੇ ਪਿਟਾਵਾਂ ਅਰਪਣ ਕੀਤੀਆਂ, ਥਾਲ ਭਰ ਭਰ ਕੇ ਗਹਿਣਿਆਂ ਦੇ ਗੁਰਦੇਵ ਦੇ ਚਰਨਾਂ ਚ ਹਾਜ਼ਰ ਕੀਤੇ।
ਬਹੁ ਬਾਸਨ ਕੋ ਤਾਰ ਕੀਨਸ ਤਿਆਰੀ,
ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਬਰਤਨ ਭਾਂਡੇ ਭੇਟਾ ਕੀਤੇ ਹਨ।
ਪਾਟ ਨੇ ਦਾਇਜ ਪੁੰਜ ਗਿਨਿਓ,
ਬਹੁਤ ਸਾਰੇ ਪੱਟ ਖੜੇ ਮਹਾਰਾਜ ਜੀ ਦੀ ਉਪਮਾ ਕਰਦੇ ਹਨ।
ਤਨ ਅੰਬਰ ਹੈ ਬਹੁ ਮੋਲਨ ਕੇ,
ਬਹੁ ਮੁੱਲੇ ਕੀਮਤੀ ਬਸਤਰ ਗੁਰਦੇਵ ਦੇ ਚਰਨਾਂ ਚਰਪਣ ਹੋ ਰਹੇ ਨੇ ਗੁਰਸਿੱਖਾਂ ਵੱਲੋਂ।
ਆਨ ਬਿਠਾਈ ਤਬੇ ਦੁਲਹੀ,
ਇਹਨੇ ਨੂੰ ਫਿਰ ਦੁਲਹਿਨ ਦੇ ਰੂਪ ਵਿੱਚ ਸਜੇ ਹੋਏ ਜਗਤ ਮਾਤਾ ਸਤਿਕਾਰਯੋਗ ਮਾਤਾ ਮਾਤਾ ਜੀਤੋ ਜੀ ਨੂੰ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਪਾਸ ਬਿਠਾਇਆ।
ਉਹ ਰੰਗ ਸੋਹਾਇਨ ਚੋਲਨ ਕੇ,
ਬੜੇ ਸੋਹਣੇ ਰੰਗ ਦੇ ਬਸਤਰ ਸਤਿਕਾਰਯੋਗ ਮਾਤਾ ਜੀਤੋ ਜੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ ਬਹੁ ਰੰਗਾਂ ਦੇ।
ਅੰਜੁਲ ਕੋ ਪਰ ਛੋਰਤ ਪਾ,
ਔਰ ਬਾਬਾ ਹਰਜਸ ਜੀ ਨੇ ਕਲਗੀਧਰ ਜੀ ਦੇ ਚਰਨਾਂ ਤੇ ਮੱਥਾ ਟੇਕਦਿਆਂ ਬੇਨਤੀ ਕੀਤੀ, ਮਹਾਰਾਜ ਅਸੀਂ ਕੁਝ ਸੇਵਾ ਨਹੀਂ ਕਰ ਸਕੇ, ਇੱਕ ਪੁੱਤਰੀ ਸੀ ਜੋ ਆਪ ਜੀ ਦੇ ਚਰਨਾਂ ਵਿੱਚ ਦਾਸੀ ਵਜੋਂ ਭੇਟ ਕਰ ਸਕੇ ਹਾਂ, ਮਹਾਰਾਜ ਖਿਮਾ ਕਰ ਦਿਓ। ਸੇਵਾਵਾਂ ਨਿਭਾਉਂਦਿਆਂ ਲਾਹੌਰ ਦੀਆਂ ਸੰਗਤਾਂ ਵੱਲੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰ ਦਿਓ।
ਅਨੁਸਾਰ ਪਾਇਓ ਦਿਜ ਬੋਲਨ ਕੇ,
ਜਿਹੜੇ ਗੁਰੂ ਘਰ ਦੇ ਕੁੱਲ ਪੁਰੋਹਿਤ ਸੀ ਭਾਈ ਦਇਆ ਰਾਮ ਜੀ, ਉਹਨਾਂ ਨੇ ਕੋਲ ਬੈਠ ਕੇ ਸਾਰਾ ਵਿਧੀ ਵਿਧਾਨ ਕਰਵਾਇਆ।
ਜੀਤੋ ਪਿਤਾ ਜੁਗ ਭਾਗ ਬੇਲੰਦ,
ਕਹਿੰਦੇ ਮਾਤਾ ਜੀਤੋ ਜੀ ਦੇ ਪਿਤਾ ਦੇ ਵੱਡੇ ਭਾਗ ਨੇ, ਸਭ ਸੰਗਤਾਂ ਕਹਿ ਰਹੀਆਂ ਨੇ ਮਾਤਾ ਜੀਤੋ ਜੀ ਦੇ ਪਿਤਾ ਦੇ ਵੱਡੇ ਭਾਗ ਨੇ ਬਾਬਾ ਹਰਜਸ ਭਿੱਖੀ ਜੀ ਦੇ।
ਮਨਿੰਦ ਕਾਹੇ ਕਹਿ ਤੋਲਨ ਕੇ,
ਕਹਿੰਦੇ ਕੌਣ ਹੈ ਬਾਬੇ ਹਰਜਸ ਦੇ ਤੁਲ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੀ ਐਡੀ ਵੱਡੀ ਸੇਵਾ ਪ੍ਰਾਪਤ ਹੋਈ ਹੈ।
ਕੀਨ ਸਾਬੀ ਕੁੱਲ ਰੀਤ ਪਾਲੀ,
ਜਿਹੜੀਆਂ ਉਸ ਵੇਲੇ ਦੀਆਂ ਡੋਲੀ ਤੋਰਨ ਦੀਆਂ ਸਾਰੀਆਂ ਰੀਤੀਆਂ ਹੁੰਦੀਆਂ ਉਹ ਸਾਰੀਆਂ ਰੀਤੀਆਂ ਨਿਭਾਈਆਂ ਹਨ।
ਸ਼੍ਰੀ ਗੁਰ ਫਿਰ ਉੱਠੇ ਤਤ ਕਾਲਾ,
ਕਲਗੀਧਰ ਸਵਾਮੀ ਜੀ ਫਿਰ ਇਸ ਆਸਣ ਤੋਂ ਉੱਠੇ ਹਨ।
ਹੋਏ ਬੇਦਾਕਾਰ ਸਾਸੁਰ ਤੇ,
ਔਰ ਆਪਣੇ ਸਹੁਰੇ ਘਰ ਤੋਂ ਗੁਰਦੇਵ ਜੀ ਡੋਲੀ ਲੈ ਕੇ ਮਾਤਾ ਜੀਤੋ ਜੀ ਦੀ ਵਿਦਾ ਹੋਏ ਨੇ ਕਲਗੀਧਰ ਸਵਾਮੀ ਜੀ।
ਨਿਕਸੇ ਆਵ ਲੋਕਤ ਲੋਕ ਬਿਸਾਲਾ,
ਜਦੋਂ ਬਾਹਰ ਆਏ ਨਿਕਲ ਕੇ ਲਾੜੀ ਸਮੇਤ ਸਾਰੀਆਂ ਸੰਗਤਾਂ ਦੇ ਜਾਲਾਂ ਦਾ ਜਾਲ ਇਕੱਠਾ ਹੋ ਕੇ ਬਾਹਰ ਖੜਾ ਦਰਸ਼ਨ ਕਰ ਰਿਹਾ, ਵਧਾਈਆਂ ਵੱਜ ਰਹੀਆਂ ਹਨ, ਸਭ ਨੂੰ ਵਧਾਈਆਂ ਹੋਣ, ਕਲਗੀਧਰ ਮਾਤਾ ਜੀਤੋ ਜੀ ਦੇ ਵਿਆਹ ਦੀਆਂ ਵਧਾਈਆਂ ਹੋਵਣ, ਵਧਾਈਆਂ ਹੋਵਣ।
ਸਤਿ ਸ੍ਰੀ ਅਕਾਲ। ਬਾਦਿਤ ਬ੍ਰਿੰਦ ਬਾਜੇ ਅਗਵਾਨ,
ਜਦੋਂ ਵਧਾਈਆਂ ਗੂੰਜੀਆਂ ਸਾਜ ਵੱਜ ਪਏ, ਨਗਾਰੇ ਵੱਜ ਪਏ, ਨਰਸਿੰਘੇ ਸ਼ਹਿਨਾਈਆਂ ਬਾਂਸਰੀਆਂ ਢੋਲ ਵੱਜ ਪਏ।
ਸੋ ਡੇਰੇ ਮੈਂ ਆਏ ਕਹਿ ਤਿਆਰ ਕਿਰਪਾਲਾ,
ਇੱਧਰ ਮਾਮਾ ਕਿਰਪਾਲ ਚੰਦ ਜੀ ਹੋਣਾ ਨੇ ਡੇਰੇ ਚ ਸਾਰੀ ਤਿਆਰੀ ਕੀਤੀ, ਕਲਗੀਧਰ ਜੀ ਆਏ।
ਆਯੋ ਦੇ ਅੰਗ ਸਜਾਵਤ ਪੇ ਮਨ,
ਸੋਹਣੇ ਸ਼ਸਤਰ ਬਸਤਰ ਗੁਰਦੇਵ ਨੇ ਤਨ ਤੇ ਸਜਾਏ ਹਨ ਕਲਗੀਧਰ ਜੀ ਨੇ।
ਮਨ ਭਾਵਤ ਜੇ ਕਰ ਵਾਰ ਕਰਾਲਾ,
ਮਨ ਭਾਉਂਦੀਆਂ ਤਲਵਾਰਾਂ ਗੁਰਦੇਵ ਬਣਾਉਂਦੇ ਆਪਣੇ ਲਈ, ਉਹ ਗਾਤਰੇ ਪਾਈਆਂ ਹਨ।
ਸੰਗ ਖਤੰਗਨ ਪੂਰ ਨਿਖੰਗੇ,
ਤੀਰਾਂ ਦਾ ਭਰਿਆ ਹੋਇਆ ਪੱਥਾ ਮਹਾਰਾਜ ਸੱਚੇ ਪਾਤਸ਼ਾਹ ਦੇ ਮੋਢੇ ਉੱਤੇ ਹੈ।
ਅੰਗ ਸਜਾਏ ਚੜੇ ਤਬ ਕੋਰੇ,
ਉਹਦੀ ਪੇਟੀ ਆਪਣੀ ਲੱਕ ਨਾਲ ਬੰਨ ਕੇ ਤਿਆਰ ਬਰ ਤਿਆਰ ਹੋ ਕੇ ਘੋੜੇ ਤੇ ਸਵਾਰ ਹੋਏ ਬਾਜਾਂ ਵਾਲੇ ਸਤਿਗੁਰੂ।
ਹੱਥ ਸਰਾਸਨ ਸ਼ੋਭਤ ਹੈ,
ਇੱਕ ਹੱਥ ਦੇ ਵਿੱਚ ਤਨਖ ਤੀਰ ਕਮਾਨ ਸ਼ੋਭਨੀਕ ਹੋ ਰਿਹਾ।
ਪਰ ਜ਼ੇਵਰ ਜੋਤ ਦੇ ਪੈਚੋਂ ਓਰੇ,
ਸਰੀਰ ਤੇ ਬੜੇ ਸੋਹਣੇ ਆਭੂਸ਼ਣ ਗਹਿਣੇ ਜਗਮਗ ਜਗਮਗ ਕਰ ਰਹੇ ਹਨ।
ਬ੍ਰਿੰਦ ਮਸੰਦ ਬਿਲੰਦ ਲੀਓ ਤਨ,
ਬਹੁਤ ਸਾਰੇ ਮਸੰਦਾਂ ਨੇ ਖੁੱਲੀ ਮਾਇਆ ਦੇ ਗੱਫੇ ਲੈ ਕੇ।
ਮੇਘ ਮਨਿੰਦ ਉਠੇ ਕਾਰ ਜੋਰੇ,
ਮੀਂਹ ਪਾਈਦਾ ਏਦਾਂ ਵਰਖਾ ਕੀਤੀ ਆ ਧਨ ਧਨ ਦੀ ਗਰੀਬਾਂ ਵਿੱਚ
ਆਵਤੇ ਉੱਪਰ ਕੋ ਬਰਖਾਵਤ
ਕਹਿੰਦੇ ਮੀਂਹ ਵਰਸਾਉਂਦੇ ਜਾ ਰਹੇ ਨੇ ਧਨ ਦਾ ਮਸੰਦ
ਆਗੇ ਕਰਿਓ ਸਭ ਹੁਣ ਤੇ ਡੋਰਾ
ਸਭ ਤੋਂ ਮੂਹਰੇ ਮਾਤਾ ਜੀਤੋ ਜੀ ਦੀ ਡੋਲੀ ਕੀਤੀ ਫਿਰ ਕਲਗੀਧਰ ਜੀ ਦੀ ਸਵਾਰੀ ਤੇ ਬਾਕੀ ਸਿੱਖ ਨਾਲ ਨੇ
ਪੰਥ ਪਾਰੇ ਪੁਰ ਆਨੰਦ ਕੇਰ
ਗੁਰੂ ਕੇ ਲਾਹੌਰ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਏ
ਬਿਲੋਚਨ ਲਾਗ ਰਹੇ ਤੇ ਓਰਾ
ਜਿੰਨੀ ਸੰਗਤ ਸੀ ਗੁਰੂ ਕੇ ਲਾਹੌਰ ਵਿੱਚ ਸਭ ਦੀਆਂ ਅੱਖਾਂ ਉੱਧਰ ਹੀ ਲੱਗੀਆਂ ਜਿੱਧਰ ਕਲਗੀਧਰ ਜੀ ਦੀ ਸਵਾਰੀ ਜਾ ਰਹੀ ਹੈ
ਹੋਤੇ ਕੋਲਾਹਲ ਧੂਰ ਉਡੀ
ਭਾਰੀ ਕੋਲਾਹਲ ਹੋ ਰਿਹਾ ਧੂੜ ਉੱਡਦੀ ਹੈ ਘੋੜਿਆਂ ਦੇ ਪੌੜਾਂ ਨਾਲ
ਗੁਰ ਦੇਖ ਟਿਕਾਏ ਲੀਓ ਨਿਜ ਕੋਰਾ
ਕਹਿੰਦੇ ਜਦੋਂ ਸੰਗਤ ਪਿੱਛੇ ਪਿੱਛੇ ਨਾਲ ਹੀ ਆਉਂਦੀ ਮਹਾਰਾਜ ਜੀ ਨੇ ਵੇਖੀ ਤੇ ਗੁਰਦੇਵ ਨੇ ਇੱਕ ਵਾਰੀ ਘੋੜਾ ਰੋਕ ਲਿਆ
ਸੰਗ ਬਰਾਤ ਪ੍ਰਿਆਤ ਸੋ ਮਾਰਗ
ਸੰਗਤ ਨੂੰ ਹੁਕਮ ਕੀਤਾ ਵੀ ਜਿਹਨਾਂ ਨਾਲ ਨਹੀਂ ਜਾਣਾ ਹੁਣ ਇੱਥੋਂ ਵਾਪਸ ਚਲੇ ਜਾਓ ਗੁਰੂ ਕੇ ਲਾਹੌਰ ਬਾਕੀ ਬਰਾਤ ਨੂੰ ਨਾਲ ਲੈ ਕੇ ਚੱਲ ਪਏ
ਹੋਏ ਮਨ ਵਿੱਚ ਆਨੰਦ ਨਾ ਥੋੜਾ
ਇਹਨਾਂ ਆਨੰਦ ਵੀ ਥੋੜਾ ਆਨੰਦ ਨਹੀਂ ਬਹੁਤ ਭਾਰੀ ਆਨੰਦ ਸਿੱਖਾਂ ਚ ਵਰਤ ਰਿਹਾ
ਜੋ ਤਨ ਡਾਰਤ ਜਾਤ ਪਾਏ
ਤਨ ਦੀ ਵਰਖਾ ਕਰਦੇ ਜਾ ਰਹੇ ਹਨ
ਤਿਮ ਆਵਤ ਪੀ ਬਰ ਖਾਏ ਵਿਸਾਲਾ
ਕਹਿੰਦੇ ਜਿਵੇਂ ਆਨੰਦਪੁਰੋਂ ਬਰਾਤ ਤੁਰੀ ਸੀ ਉਦੋਂ ਧਨ ਵਰਸਿਆ ਏਦਾਂ ਵਾਪਸੀ ਜਾਂਦਿਆਂ ਵੀ ਧਨ ਵਰਸ ਰਿਹਾ ਹੈ
ਜਾਚਕ ਦਾਰਿਦ ਦੂਰ ਕੀਓ
ਮੰਗਤਿਆਂ ਦੀ ਗਰੀਬੀ ਦੂਰ ਹੋ ਗਈ ਹੈ ਜਾਚਕਾਂ ਦੀ
ਜੇ ਤੈ ਆਏ ਗਾਏ ਤਤ ਕਾਲਾ
ਕਹਿੰਦੇ ਜਿਹੜੇ ਗਰੀਬ ਇੱਥੇ ਆਏ ਹੁਣ ਉਹ ਗਰੀਬ ਨਹੀਂ ਰਹੇ ਕਲਗੀਧਰ ਦੀ ਕਿਰਪਾ ਨਾਲ ਰਾਜੇ ਹੋ ਕੇ ਵਾਪਸ ਪਰਤੇ ਨੇ
ਬ੍ਰਿੰਦ ਆਨੰਦ ਪੂਰੇ ਮੈਂ ਆਨੰਦ
ਇੱਧਰ ਆਨੰਦਪੁਰ ਸਾਹਿਬ ਦੇ ਵਿੱਚ ਵੱਡਾ ਭਾਰੀ ਆਨੰਦ ਵਰਤ ਰਿਹਾ
ਬਿਲੰਦੇ ਪ੍ਰੀਤ ਪ੍ਰਤੀਕਤ ਬਾਲਾ
ਉੱਥੇ ਵੀ ਉਡੀਕਾਂ ਹੋ ਰਹੀਆਂ ਸਨ ਕਿ ਲਾੜੇ ਦੇ ਰੂਪ ਚ ਸਜੇ ਲਾੜੀ ਨੂੰ ਲੈ ਕੇ ਕਲਗੀਧਰ ਕਦੋਂ ਵਾਪਸ ਆਉਣਗੇ
ਮੰਦਿਰ ਮੇਗਨ ਤੇ ਉਮੰਡੀ
ਕਹਿੰਦੇ ਜਦੋਂ ਆਨੰਦਪੁਰ ਸਾਹਿਬ ਖਬਰ ਪਹੁੰਚੀ ਵੀ ਬਰਾਤ ਵਾਪਸ ਆ ਰਹੀ ਹੈ ਕਹਿੰਦੇ ਕੋਠਿਆਂ ਦੀਆਂ ਛੱਤਾਂ ਤੇ ਚੜ ਚੜ ਕੇ ਵੇਖਣ ਲੱਗੀਆਂ ਮਾਈਆਂ ਬੀਬੀਆਂ
ਤੜਤਾ ਬੋਹੋ ਰੂਪ ਪਾਈ ਚੱਲ ਚੱਲ
ਆਭੂਸ਼ਣ ਪਹਿਨੇ ਏਦਾਂ ਚਮਕਦੇ ਜਿਵੇਂ ਬਿਜਲੀਆਂ ਚਮਕਦੀਆਂ ਹੋਣ
ਤਬ ਸ਼ੀਰੀ ਗੁਜਰੀ ਨਿਜ ਨੰਦਨ ਨੁਖਾ
ਧੰਨ ਮਾਤਾ ਗੁਜਰੀ ਜੀ ਆਪਣੀ ਨੂੰਹ ਰਾਣੀ ਤੇ ਆਪਣੇ ਸਾਹਿਬਜ਼ਾਦੇ ਨੂੰ ਵੇਖਣ ਲਈ ਉਤਸ਼ਾਹਿਤ ਹਨ
ਉਤ ਦੇਖਣ ਕੋ ਉਤ ਲਾਵਤੇ
ਬੜੇ ਉਤਲਾਂਦੇ ਹੋਏ ਕਾਹਲੀ ਨਾਲ ਘਰੋਂ ਬਾਹਰ ਘੜੀ ਘੜੀ ਆ ਕੇ ਵੇਖਦੇ ਹਨ
ਉਹ ਮੇਲ ਪਿਓ ਅਬ ਲਾਗਨ ਕੋ
ਬਹੁਤ ਸਾਰੀਆਂ ਇਸਤਰੀਆਂ ਦਾ ਮੇਲ ਮਾਤਾ ਗੁਜਰੀ ਜੀ ਦੇ ਪਾਸ ਇਕੱਠਾ ਹੋਇਆ ਹੋਇਆ
ਉਮ ਗਾਵਤ ਗੀਤਨ ਗਾਵਤ
ਉਹ ਸੋਹਣੇ ਗੀਤਰ ਗਾਇਨ ਕਰ ਰਹੀਆਂ ਹਨ
ਲਖ ਤੁੰਗ ਅਟਾਰਨ ਪੈ ਚੜ ਕੇ
ਕੋਈ ਘਰਾਂ ਦੀਆਂ ਅਟਾਰੀਆਂ ਤੇ ਚੜ ਕੇ ਵੇਖਦੀਆਂ ਨੇ
ਆਵਤ ਕੀ ਦ੍ਰਿਗ ਲਾਵਤ
ਗੁਰੂ ਕੇ ਲਾਹੌਰ ਤੋਂ ਜਿਹੜਾ ਰਸਤਾ ਆਨੰਦਪੁਰ ਸਾਹਿਬ ਨੂੰ ਆਉਂਦਾ ਉਸ ਰਸਤੇ ਵੱਲ ਨਿਗਾਹ ਲਾ ਕੇ ਵੇਖਦੀਆਂ
ਹਰਖਾਵਤ ਹੈ ਬਤ ਰਾਵਤ
ਖੁਸ਼ ਹੁੰਦੀਆਂ ਤੇ ਆਪਸ ਚ ਗੱਲਾਂ ਕਰਦੀਆਂ
ਚੋਰ ਟੁਰਿਓ ਦੇਖ ਰਾਵਤ
ਨਿਗਾਹ ਪੈ ਗਈ ਉਹ ਆ ਗਏ ਕਲਗੀਧਰ ਜੀ ਦੂਜੀ ਕਹਿੰਦੀ ਉਹ ਵੇਖੋ ਚਬਰ ਝੁੱਲ ਰਿਹਾ ਤੀਜੀ ਕਹਿੰਦੀ ਉਹ ਵੇਖੋ ਅੱਗੇ ਡੋਲੀ ਟੁਰੀ ਆਉਂਦੀ ਹੈ ਏਦਾਂ ਗੱਲਾਂ ਕਰਦੀਆਂ ਖੁਸ਼ੀ ਨਾਲ
ਹੋਤੇ ਕੋ ਲਾਲ ਨਾਦ ਮਹਾ
ਬੜਾ ਭਾਰੀ ਕੋਲਾਹਲ ਹੋ ਰਿਹਾ ਆਨੰਦਪੁਰ ਸਾਹਿਬ ਵਿੱਚ
ਬਾਦਿਤ ਬਾਜੇ ਸੁਨਾਵਤ
ਬਹੁਤ ਸਾਰੇ ਬਾਜੇ ਬਹੁਤ ਸਾਰੇ ਸਾਜ ਆਨੰਦਪੁਰ ਸਾਹਿਬ ਦੇ ਵਿੱਚ ਵੀ ਵੱਜ ਰਹੇ ਨੇ
ਰੰਗ ਅਨੇਕ ਨਿਸ਼ਾਨਨ ਕੇ
ਬਹੁਤ ਸਾਰੇ ਰੰਗਾਂ ਦੇ ਨਿਸ਼ਾਨ ਝੂਲ ਰਹੇ ਹਨ
ਪਟ ਬਾਯੂ ਲਾਗੇ ਫਹਿਰਾਵਤ
ਉਹਨਾਂ ਦੀਆਂ ਝੰਡੀਆਂ ਜਿਹੜੀਆਂ ਨੇ ਹਵਾ ਦੇ ਨਾਲ ਲਹਿਰਾਉਂਦੀਆਂ ਹਨ
ਧੂਲ ਉਠੇ ਬਦ ਤੁਮ ਪਰੇ
ਧੂੜ ਵੀ ਉੱਡਦੀ ਹੈ ਪੌੜਾਂ ਦੇ ਨਾਲ ਘੋੜਿਆਂ ਦੇ ਬਲਦਾਂ ਦੇ ਪੈਰਾਂ ਨਾਲ
ਪਟ ਸੰਗ ਤੋਂ ਰੰਗ ਨਚਾਵਤ
ਸੂਰਮੇ ਘੋੜੇ ਨਚਾਉਂਦੇ ਆ ਰਹੇ ਹਨ
ਬਾਗੇ ਸੁਹਾਵਤ ਪਾਵਤ
ਬੜੇ ਸੋਹਣੇ ਬਾਗੇ ਚੋਲੇ ਪਹਿਨੇ ਸ਼ੋਭਨੀਕ ਹੋ ਰਹੇ ਨੇ ਬਰਾਤੀਆਂ ਦੇ
ਬੇਸਾਵਤ ਚਾਵਤ ਆਵਤ
ਸਭ ਹੱਸੋ ਹੱਸੋ ਕਰਦੇ ਹੋਏ ਖਿੜੇ ਖਿੜੇ ਸਭ ਵਾਪਸ ਆ ਰਹੇ ਨੇ
ਚੜ ਓਕਨ ਪੈ ਆਵ ਲੋਕਤ ਲੋਕ
ਘਰਾਂ ਦੀਆਂ ਛੱਤਾਂ ਪਹਾੜਾਂ ਤੇ ਚੜ ਚੜ ਕੇ ਆਨੰਦਪੁਰ ਸਾਹਿਬ ਦੇ ਵਾਸੀ ਵੇਖ ਰਹੇ ਹਨ।
ਤ੍ਰਿਆ ਨਿਜ ਦੁਆਰਨ ਦੁਆਰ ਖਰੀ,
ਕਈ ਇਸਤਰੀਆਂ ਦਰਵਾਜਿਆਂ ਦੇ ਬੂਹਿਆਂ ਤੇ ਫੁੱਲਾਂ ਦੀਆਂ ਮਾਲਾਵਾਂ ਗੁੰਦ ਗੁੰਦ ਕੇ ਲੈ ਕੇ ਖੜੀਆਂ ਹਨ।
ਪੁਰ ਬੀਚ ਪਰਵੇਸ਼ ਪਾਏ
ਕਲਗੀਧਰ ਸਵਾਮੀ ਜੀ ਦੀ ਬਰਾਤ ਵਾਪਸ ਆਨੰਦਪੁਰ ਸਾਹਿਬ ਚ ਆਣ ਕੇ ਪ੍ਰਵੇਸ਼ ਹੋਈ ਹੈ।
ਪੀਰ ਬਾਜ਼ਾਰ ਬਿਲੰਦ ਗਰੀ,
ਬੜੀ ਭੀੜ ਆ ਬਾਜ਼ਾਰਾਂ ਵਿਚ ਗਲੀਆਂ ਚ ਆਨੰਦਪੁਰ ਸਾਹਿਬ ਦੇ ਅੰਦਰ।
ਕਨਪੂਲਨ ਅੰਜੁਲ ਕੋ ਭਰ ਕੇ,
ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਮਹਾਰਾਜ ਜੀ ਦੇ ਉੱਤੇ ਬਰਾਤ ਦੇ ਉੱਤੇ ਮੀਂਹ ਵਰਸਾਉਂਦੇ ਫੁੱਲਾਂ ਦੀ।
ਗੁਰ ਉਪਰ ਗੇਰਤ ਮੋਦ ਭਾਰੀ,
ਬੜੇ ਚਾਅ ਨਾਲ ਭਰੀਆਂ ਹੋਈਆਂ ਛੱਤਾਂ ਦੇ ਉੱਤੇ ਖੜੀਆਂ ਹੋਈਆਂ ਫੁੱਲਾਂ ਦੀਆਂ ਵਰਖਾ ਕਰਦੀਆਂ ਮਾਈਆਂ ਬੀਬੀਆਂ।
ਜਨ ਲਾਗ ਚਰੀ ਇਸ ਰੀਤ ਪਾਰੀ,
ਕਹਿੰਦੇ ਝੜੀ ਲੱਗ ਗਈ ਫੁੱਲਾਂ ਦੀ, ਵਰਖਾ ਪੈ ਗਈ, ਏਦਾਂ ਕਹਿੰਦੇ ਮਾਨੋ ਜਿਵੇਂ ਝੜੀ ਵਰਸਦੀ ਹੋਵੇ।
ਵਰਖਾ ਸੋ ਕਰੀ ਦੋਤੀ ਹੋਤ ਖਰੀ,
ਕਹਿੰਦੇ ਬੜੀ ਦੋਤੀ ਬੜੀ ਖਰੀ ਸੋਭਾ ਪ੍ਰਗਟ ਹੋ ਰਹੀ ਹੈ।
ਦੋਹਰਾ ਇਮ ਬਰਾਤ ਪ੍ਰਵਸ਼ੀ ਸਕਲ ਰਥ ਹਿਆ ਬਹਿਲ ਸਮਾਜ।
ਇਸ ਤਰ੍ਹਾਂ ਕਹਿੰਦੇ ਬਰਾਤ ਆਨੰਦਪੁਰ ਸਾਹਿਬ ਚ ਪ੍ਰਵੇਸ਼ ਹੋਈ, ਰੱਥ ਘੋੜੇ ਗੱਡੇ ਊਠ ਇਹ ਸਾਰੇ ਵਾਹਨ ਆ ਕੇ ਪ੍ਰਵੇਸ਼ ਹੋਏ।
ਮਹਿਦੇ ਆਨੰਦ ਆਨੰਦਪੁਰ ਕਿਰਪਾ ਪਾਏ ਮਹਾਰਾਜ,
ਵੱਡਾ ਭਾਰੀ ਆਨੰਦ ਆਨੰਦਪੁਰ ਸਾਹਿਬ ਚ ਵਰਤ ਰਿਹਾ ਮਹਾਰਾਜ, ਕਲਗੀਧਰ ਜੀ ਦੀ ਕਿਰਪਾ ਪ੍ਰਾਪਤ ਹੋ ਰਹੀ ਹੈ।
ਬਾਦਿਤ ਡੋਰੇ ਅਗਰ ਸਭ ਪਾਛੇ ਦੁਲਹੋ ਚੰਦ,
ਕਹਿੰਦੇ ਅਨੇਕਾਂ ਪ੍ਰਕਾਰ ਦੇ ਸਾਜ ਵੱਜ ਰਹੇ ਨੇ, ਡੋਲਾ ਸਭ ਤੋਂ ਮੂਹਰੇ ਮੂਹਰੇ ਆ ਮਾਤਾ ਜੀਤੋ ਜੀ ਦਾ, ਪਿੱਛੇ ਲਾੜੇ ਦੇ ਰੂਪ ਵਿੱਚ ਚੰਦਰਮਾ ਜੈਸੇ ਸੁੰਦਰ ਮੁੱਖ ਮੰਡਲ ਵਾਲੇ ਕਲਗੀਧਰ ਜੀ ਹਨ।
ਸਭ ਬਰਾਤ ਪਸ਼ਚਾਤ ਚੱਲ ਕਰਤ ਤੁਰੰਗਮ ਤੁੰਦ,
ਬਾਕੀ ਸਭ ਬਰਾਤ ਪਿੱਛੇ ਹੈ ਘੋੜਿਆਂ ਨੂੰ ਨਚਾਉਂਦਿਆਂ ਕੁਦਾਉਂਦਿਆਂ ਆਨੰਦਪੁਰ ਸਾਹਿਬ ਚ ਗੁਰੂ ਮਹਿਲਾਂ ਵੱਲ ਆ ਰਹੇ ਹਨ। ਸਤਿਕਾਰਯੋਗ ਮਾਤਾ ਗੁਜਰੀ ਜੀ, ਜਿਵੇਂ ਕਲਗੀਧਰ ਪਾਤਸ਼ਾਹ ਔਰ ਆਪਣੀ ਨੂੰਹ ਰਾਣੀ ਮਾਤਾ ਜੀਤੋ ਜੀ ਦਾ ਸਵਾਗਤ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿ
ਜਗਤ ਜਲੰਧਰ ਰੱਖ ਲੈ, ਜਗਤ ਜਲੰਧਰ ਰੱਖ ਲੈ,
ਜਲੰਧਰ ਰੱਖ ਲੈ, ਜਗਤ ਜਲੰਧਰ ਰੱਖ ਲੈ,
ਜਗਤ ਜਲੰਧਰ ਰੱਖ ਲੈ, ਜਗਤ ਜਲੰਧਰ ਰੱਖ ਲੈ,
ਜਲੰਧਰ ਰੱਖ ਲੈ, ਜਗਤ ਜਲੰਧਰ ਰੱਖ ਲੈ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਧਾਰ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂ ਕੇ ਸਦਾ ਬਿਬੇਕ
ਪਰੰਪਰ ਹਰ ਹਰੇ
ਹੈ ਪੀਓਣ ਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾਂ ਆਧਾਰ
ਠਾਕੁਰ ਹੋ ਦਾਸ ਰੂਪ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ ਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।